ਸਤਿਨਾਮ ਵਾਹਿਗੁਰੂ ਸਾਹਿਬ ਜੀਓ, ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਂਗੇ ਤਿਹਾ ਹਉਂ ਕਰੀ ਬਖਿਆਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਂਹੀ ਤਿਹਾ ਹਉਂ ਕਰੀ ਬਖਿਆਨ। ਸਤਿਗੁਰੂ ਜੀ ਦੀਆਂ ਅਸੀਸਾਂ ਲੈਣ ਆਈ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਅਤੇ ਸਨਮਾਨਯੋਗ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਜੀ, ਉਹਨਾਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰੇ, ਆਪਣੀ ਮਿਹਰ ਨਾਲ ਉਹਨਾਂ ਦੀਆਂ ਝੋਲੀਆਂ ਸਾਡੀਆਂ ਝੋਲੀਆਂ ਭਰਪੂਰ ਕਰੇ। ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਤੇ ਇੱਕ ਬੜਾ ਅਦੁੱਤੀ ਦਿਨ ਹੈ, ਬਹੁਤ ਮਹਾਨ ਦਿਨ ਹੈ ਅੱਜ ਦਾ। ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਦਿਨ ਹੈ। ਇਸ ਦੇ ਬਾਰੇ ਚ ਹੀ ਅੱਜ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ। ਕੋਸ਼ਿਸ਼ ਕਰੀਏ ਇਕਾਗਰ ਚਿੱਤ ਹੋ ਕੇ ਇਤਿਹਾਸ ਦੇ ਪੰਨਿਆਂ ਵਿੱਚੋਂ ਇਹ ਦਰਦ ਭਰੀ ਗਾਥਾ ਆਪਾਂ ਵਿਚਾਰ ਸਕੀਏ। ਥੋੜਾ ਜਿਹਾ ਮੈਂ ਪਿਛੋਕੜ ਫੋਲਣ ਲੱਗਾ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਗੁਰੂ ਗੋਬਿੰਦ ਸਿੰਘ ਜੀ ਨੇ 1706 ਸੰਨ ਵਿੱਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਭਾਈ ਡੱਲੇ ਕੋਲ ਪਹੁੰਚੇ ਸਨ। ਇੱਥੇ ਸਤਿਗੁਰੁ ਜੀ 9 ਮਹੀਨੇ ਰਹੇ ਨੇ। ਅਸੀਂ ਬਹੁਤ ਛੋਟੇ ਜਿਹੇ ਇਤਿਹਾਸ ਵਿੱਚ ਉਲਝੇ ਹੋਏ ਹਾਂ, ਪਰ ਇੱਥੇ ਗੁਰੂ ਜੀ ਨੇ ਬਹੁਤ ਕੁਝ ਸਿੱਖ ਕੌਮ ਦੇ ਅਗਲੇਰੇ ਸਮੇਂ ਲਈ ਬਹੁਤ ਕੁਝ ਇੱਥੇ ਕੀਤਾ। ਨੰਬਰ 1, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਮੁੱਚੀ ਗੁਰਬਾਣੀ ਦੀ ਵਿਚਾਰ ਕਰਕੇ ਸਿੱਖ ਕੌਮ ਨੂੰ ਗੁਰੂ ਸ਼ਬਦ ਦੇ ਲੜ ਜੋੜ ਦਿੱਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੋੜ ਦਿੱਤਾ। ਨੰਬਰ 1। ਨੰਬਰ 2, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਹਰੇਕ ਸਮੇਂ ਸਿੱਖ ਦੇ ਕੋਲ ਗੁਰੂ ਦੇਹੀ ਰੂਪ ਚ ਰਿਹਾ। ਹੁਣ ਗੁਰੂ ਜੀ ਨੇ ਦੇਹੀ ਵਾਲਾ ਸਿਲਸਿਲਾ ਸਮਾਪਤ ਕਰਨਾ, ਇਸ ਲਈ ਵੀ ਕੌਮ ਨੂੰ ਤਿਆਰ ਕੀਤਾ ਸੀ ਵੀ ਕੱਲ ਤੁਹਾਡੇ ਕੋਲ ਦੇਹੀ ਰੂਪ ਚ ਗੁਰੂ ਨਾ ਹੋਵੇ ਤੇ ਤੁਸੀਂ ਆਪਣੇ ਜੀਵਨ ਵਿੱਚ ਇਸ ਸੱਚ ਦੀ ਲੜਾਈ ਨੂੰ ਕਿਵੇਂ ਲੜਨਾ ਹੈ, ਇਹ ਸਾਰੇ ਨੁਕਤੇ ਸਿੱਖ ਕੌਮ ਨੂੰ ਸਿਖਾਏ। ਉਸ ਤੋਂ ਅੱਗੇ ਫਿਰ ਬਾਕੀ ਸਮੇਂ ਵਿੱਚ ਵਿਚਰਦਿਆਂ ਗੁਰੂ ਜੀ ਨੇ ਇਹ ਵੀ ਪ੍ਰਗਟ ਕੀਤਾ ਭਈ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਉਹ ਕਹਿ ਰਿਹਾ ਤੁਸੀਂ ਮੈਨੂੰ ਰਾਜ ਗੱਦੀ ਦਵਾਵੋ, ਜਿਨ੍ਹਾਂ ਜਿਨ੍ਹਾਂ ਜ਼ਾਲਮ ਲੋਕਾਂ ਨੇ ਜ਼ੁਲਮ ਕੀਤਾ ਹੈ ਮੈਂ ਉਹਨਾਂ ਜ਼ੁਲਮੀ ਲੋਕਾਂ ਨੂੰ ਉਹਨਾਂ ਦੇ ਕੀਤੇ ਹੋਏ ਦਾ ਸਬਕ ਸਿਖਾਵਾਂਗਾ। ਰਾਜ ਗੱਦੀ ਮਿਲ ਗਈ, ਉਸ ਬਹਾਦਰ ਸ਼ਾਹ ਨੇ ਆਪਣਾ ਪਾਸਾ ਪਲਟ ਲਿਆ, ਉਹ ਮੁੱਕਰ ਗਿਆ ਆਪਣੀਆਂ ਗੱਲਾਂ ਤੋਂ। ਗੁਰੂ ਜੀ ਨੇ ਇਹ ਵੀ ਪ੍ਰਗਟ ਕੀਤਾ ਵੀ ਕਦੇ ਇਹੋ ਜਿਹੇ ਰਾਜ ਦੇ ਭੁੱਖੇ ਲੋਕਾਂ ਦੇ ਨਾਲ ਜੀਵਨ ਦੀ ਸਾਂਝ ਪਾਓਗੇ ਤਾਂ ਪਤਾ ਨਹੀਂ ਕਦੋਂ ਪਲਟ ਜਾਣ, ਉਹਨਾਂ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ। ਇੱਕ ਪੱਖ ਇਹ ਸਾਂਝਾ ਕੀਤਾ। ਹੁਣ ਗੁਰੂ ਜੀ ਨੇ ਸਪਸ਼ਟ ਕੀਤਾ ਵੀ ਅੱਗੇ ਜਿਹੜਾ ਵੀ ਕੋਈ ਹੋਏਗਾ ਉਹ ਕੌਮ ਦੇ ਵਿੱਚੋਂ ਕਿਸੇ ਜਥੇ ਦਾ ਜਥੇਦਾਰ ਹੋਏਗਾ ਪਰ ਗੁਰੂ ਨਹੀਂ ਹੋਏਗਾ। ਇੱਕ ਬਹੁਤ ਵੱਡੀ ਤਬਦੀਲੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕਰਨੀ ਸੀ। ਹੁਣ ਜਦੋਂ ਗੁਰੂ ਜੀ ਬੁਰਹਾਨਪੁਰ ਇੱਕ ਅਸਥਾਨ ਦਾ ਨਾਂ ਹੈ, ਬੜਾ ਪ੍ਰਸਿੱਧ ਹੈ ਇਤਿਹਾਸ ਵਿੱਚੋਂ, ਇੱਥੇ ਬਹਾਦਰ ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਖਰੇ ਵੱਖਰੇ ਹੋ ਗਏ। ਪਹਿਲਾਂ ਆਗਰੇ ਤੋਂ ਇਕੱਠੇ ਚੱਲੇ ਆ ਰਹੇ ਸਨ, ਹੁਣ ਗੁਰੂ ਗੋਬਿੰਦ ਸਿੰਘ ਜੀ ਨਦੇੜ ਸਾਹਿਬ ਵਾਲੇ ਪਾਸੇ ਨੂੰ ਆ ਗਏ ਤੇ ਇੱਥੇ ਬਹਾਦਰ ਸ਼ਾਹ ਆਪਣਾ ਵੱਖਰਾ ਹੋ ਗਿਆ। ਜਦੋਂ ਉਹਨੇ ਆਪਣੇ ਵੱਲੋਂ ਕੋਈ ਹਾਮੀ ਨਾ ਭਰੀ, ਇੱਕ ਸਾਲ ਦਾ ਸਮਾਂ ਕਰੀਬ ਗੁਰੂ ਜੀ ਦਾ ਇਹਦੇ ਨਾਲ ਗੁਜ਼ਰਦਾ, ਇਹਨੂੰ ਰਾਜ ਤਖ਼ਤ ਤੇ ਬਿਠਾਇਆ, ਇਹਦੀ ਮਦਦ ਕੀਤੀ ਪਰ ਇਹ ਨਾ ਪੈਰ ਲਾਇਆ, ਇਹਨੇ ਛੱਡ ਦਿੱਤਾ ਗੁਰੂ ਜੀ ਨੇ। ਹੁਣ ਇੱਥੋਂ ਆਪਾਂ ਗੱਲ ਸ਼ੁਰੂ ਕਰਨੀ ਹੈ। ਇੱਕ ਥਾਂ ਦਾ ਨਾਂ ਹੈ ਪੁਸ਼ਕਰ ਦੇ ਨੇੜੇ ਨਰਾਇਣਾ, ਨੈੱਟ ਤੋਂ ਖੋਜ ਸਕਦੇ ਹੋ ਤੁਸੀਂ। ਨਰਾਇਣਾ ਦੇ ਵਿੱਚ ਇੱਕ ਦਾਦੂ ਪੰਥੀਆਂ ਦਾ ਡੇਰਾ ਹੈ, ਇਹ ਕਰੀਬ 1606 ਦੇ ਨੇੜੇ ਚੜ੍ਹਾਈ ਕੀਤਾ ਹੈ। ਇਹ ਦਾਦੂ ਪੰਥੀਆਂ ਦੇ ਡੇਰੇ ਵਿੱਚ ਦਾਦੂ ਪੰਥ ਦੀ ਜਗ੍ਹਾ ਤੇ ਜੈਤ ਰਾਮ ਬੈਠਾ ਹੈ। ਜਦੋਂ ਗੁਰੂ ਜੀ ਦਾ ਆਉਣਾ ਸੁਣਿਆ ਤੇ ਦੂਰੋਂ ਪਾਰੋਂ ਲੋਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਵਾਸਤੇ ਆਏ ਤੇ ਇੱਥੇ ਹੀ ਇਹ ਜੈਤ ਰਾਮ ਵੀ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਗੁਰੂ ਜੀ ਨੂੰ ਮਿਲਣ ਆਇਆ। ਜਦੋਂ ਗੁਰੂ ਜੀ ਨੂੰ ਮਿਲਣ ਆਇਆ ਤੇ ਵਿਚਾਰਾਂ ਦੀ ਸਾਂਝ ਹੋਈ, ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਜੈਤ ਰਾਮ ਜੀ ਹੁਣ ਤੁਸੀਂ ਵੀ ਮਾਲਾ ਦਾ ਖਿਆਲ ਛੱਡੋ, ਦੁਨੀਆਂ ਦੇ ਕੀ ਹਾਲਾਤ ਹੋਏ ਪਏ ਨੇ, ਜ਼ੁਲਮ ਕਿੰਨੇ ਹੋ ਰਹੇ ਨੇ, ਤੁਹਾਨੂੰ ਆਪਣੇ ਫਰਜ਼ ਦੀ ਪਹਿਚਾਣ ਕਰਨੀ ਚਾਹੀਦੀ ਹੈ। ਹੁਣ ਜੈਤ ਰਾਮ ਕਹਿੰਦਾ ਨਹੀਂ ਨਹੀਂ ਸਤਿਗੁਰੂ, ਅਸੀਂ ਐਸਾ ਨਹੀਂ ਕਰ ਸਕਦੇ, ਸਾਡੀ ਤਾਂ ਵਿਚਾਰਧਾਰਾ ਇਹ ਹੈ ਭਾਈ ਜੇ ਕੋਈ ਇੱਟਾਂ ਵੱਟੇ ਵੀ ਮਾਰ ਜਾਣਾ ਛੱਡ ਪਰੇ, ਅਸੀਂ ਨਹੀਂ ਬਹੁਤਾ ਖਿਆਲ ਰੱਖਦੇ, ਭੁੱਲ ਜਾਂਦੇ ਹਾਂ, ਤੇ ਤੁਹਾਨੂੰ ਵੀ ਮੈਂ ਰਹਿ ਦਿੰਦਾ ਵੀ ਕੀ ਪਿਆ ਲੜਾਈਆਂ ਝਗੜਿਆਂ ਚ, ਛੱਡੋ ਇਹਨਾਂ ਕੰਮਾਂ ਨੂੰ। ਹੁਣ ਜਿਹੜੀ ਵਿਚਾਰ ਸਾਂਝੀ ਹੋਈ ਜੈਤ ਰਾਮ ਤੇ ਗੁਰੂ ਗੋਬਿੰਦ ਸਿੰਘ ਜੀ ਦੀ, ਉਹਦਾ ਜ਼ਿਕਰ ਹੈ ਸਾਡੇ ਇਤਿਹਾਸਕ ਪੰਨਿਆਂ ਤੇ। ਜੈਤ ਰਾਮ ਕਹਿਣ ਲੱਗਿਆ ਵੀ ਸਾਡੀ ਵਿਚਾਰਧਾਰਾ ਤਾਂ ਇਹ ਹੈ ਵੀ ਦਾਦੂ ਦਾਵਾ ਦੂਰ ਕਰ, ਕੱਲ ਕਾ ਲੀਜੇ ਭਾਏ, ਜੇ ਕੋ ਮਾਰੇ ਈਟ ਢੀਮ, ਲੀਜੇ ਸੀਸ ਚੜਾਏ। ਕਹਿੰਦੇ ਇੱਟਾਂ ਟੀਮਾਂ ਮਾਰੇ ਤਾਂ ਸਿਰ ਤੇ ਰੱਖ ਲੈਨੇ, ਪਰ ਛੱਡਣਾ ਤੈਨੂੰ ਅਦਬ ਦਿੱਤਾ, ਸਾਨੂੰ ਇਸ ਝਗੜਿਆਂ ਚ ਨਹੀਂ ਪੈਣਾ। ਸਾਹਿਬ ਕਹਿੰਦੇ ਵੀ ਗੱਲ ਤਾਂ ਅਸੀਂ ਵੀ ਨਿਮਰਤਾ ਤੋਂ ਸ਼ੁਰੂ ਕਰਨੇ ਆ, ਪਰ ਜੇ ਕੋਈ ਸਮਝੇ ਹੀ ਨਾ ਤਾਂ ਕਿਸੇ ਨਾ ਕਿਸੇ ਜਗ੍ਹਾ ਤੇ ਜਾ ਕੇ ਤਾਂ ਫਿਰ ਨਿਮਰਤਾ ਦੀ ਵੀ ਤਾਂ ਹੱਦ ਹੈ ਨਾ ਕੋਈ। ਅਸੀਂ ਵੀ ਇਹ ਕਹਿੰਦੇ ਹਾਂ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਅਸੀਂ ਵੀ ਕਿਸੇ ਦਾ ਬੁਰਾ ਕਰਨਾ ਨਹੀਂ ਲੋਚਦੇ, ਭਲਾ ਕਰਨਾ ਹੀ ਲੋਚਦੇ ਹਾਂ, ਪਰ ਜੇ ਕੋਈ ਸਮਝੇ ਹੀ ਨਾ ਫਿਰ ਅਸੀਂ ਕੀ ਕਰਨੇ ਹੈ। ਦਾਦੂ ਦਾਵਾ ਰੱਖ ਕਰ, ਤੁਸੀਂ ਤਾਂ ਕਹਿੰਦੇ ਹੋ ਦਾਦੂ ਦਾਵਾ ਦੂਰ ਕਰ, ਕੱਲ ਕਾ ਲੀਜੇ ਭਾਏ, ਜੇ ਕੋ ਮਾਰੇ ਈਟ ਟਿਮ, ਲੀਜੇ ਸੀ ਚੜਾਏ, ਪਰ ਅਸੀਂ ਇਹ ਕਹਿੰਦੇ ਹਾਂ ਦਾਦੂ ਦਾਵਾ ਰੱਖ ਕਰ। ਅਸੀਂ ਦੇਖਦੇ ਹਾਂ ਭਈ ਉਹਨੇ ਇੱਟ ਟੀਮ ਕਿਸ ਮਨਸ਼ਾ ਨਾਲ ਮਾਰੀ ਹੈ, ਸੁਭਾਵਿਕ ਮਾਰੀ ਹੈ ਜੇ ਜਾਣ ਬੁੱਝ ਕੇ ਮਾਰੀ ਹੈ। ਦਾਦੂ ਦਾਵਾ ਰੱਖ ਕਰ, ਕੱਲ ਕਾ ਲੀਜੇ ਭਾਏ, ਜੇ ਕੋ ਮਾਰੇ ਈਟ ਟੀਮ, ਪੱਥਰ ਹਨੇਰਸਾਏ। ਕਹਿਣ ਲੱਗੇ ਜੇ ਕੋਈ ਇੱਟਾਂ ਬੱਟੇ ਮਾਰੀ ਜਾਵੇ ਤਾਂ ਅਸੀਂ ਪੱਥਰ ਵਾਂਗੂ ਜਵਾਬ ਦਿੰਦੇ ਹਾਂ, ਫਿਰ ਅਸੀਂ ਨਹੀਂ ਐਸਾ ਕਰਦੇ। ਦੂਜੀ ਗੱਲ ਨੂੰ ਜੈਤ ਰਾਮ ਨੇ ਕਹੀ ਸੀ ਵੀ ਤੁਸੀਂ ਇੱਧਰ ਵਿਚਰਦੇ ਹੋ, ਇੱਧਰ ਇੱਕ ਮਾਧੋ ਦਾਸ ਦਾ ਡੇਰਾ, ਤੁਸੀਂ ਉੱਥੇ ਨਾ ਜੇ ਜਾਇਓ। ਸਾਹਿਬ ਕਹਿੰਦੇ ਕਿਉਂ? ਕਹਿਣ ਲੱਗੇ ਉਹ ਲੋਕਾਂ ਦੇ ਤਖ਼ਤੇ ਪਲਟਦਾ, ਕਿਸੇ ਨੂੰ ਅਦਬ ਸਤਿਕਾਰ ਨਾਲ ਲੈ ਕੇ ਜਾਂਦਾ, ਤਖ਼ਤ ਤੇ ਬਿਠਾਉਂਦਾ, ਵਿਚਾਰ ਚਰਚਾ ਕਰਦਾ ਤੇ ਉਹਦੀ ਤੁਹੀਨ ਕਰਕੇ, ਉਹਦੀ ਬੇਇੱਜ਼ਤੀ ਕਰਕੇ ਤਖ਼ਤ ਤੋਂ ਲਾਉਂਦਾ। ਸਾਹਿਬ ਕਹਿਣ ਲੱਗੇ ਜੇ ਤਖ਼ਤੇ ਪਲਟਦਾ ਇਹੋ ਜਿਹੇ ਜਰਨੈਲ ਦੀ ਤਾਂ ਮੈਨੂੰ ਲੋੜ ਹੈ, ਮੈਂ ਜ਼ਰੂਰ ਜਾਵਾਂਗਾ ਅਤੇ ਮੈਨੂੰ ਪਤਾ ਵੀ ਲੱਗਿਆ ਮੈਂ ਮਿਲਣ ਜਾਣਾ ਹੈ। ਹੁਣ ਗੁਰੂ ਗੋਬਿੰਦ ਸਿੰਘ ਜੀ ਇਸ ਮਾਧੋ ਦਾਸ ਵਾਲੇ ਪਾਸੇ ਨੂੰ ਤੁਰੇ ਨੇ। ਇਹ ਲੜੀ ਨੂੰ ਆਪਾਂ ਇੱਥੇ ਛੱਡਦੇ ਹਾਂ, ਥੋੜ੍ਹਾ ਜਿਹਾ ਪਿਛੋਕੜ ਫੁੱਲਾਂਗੇ, ਫਿਰ ਇਹਦੇ ਨਾਲ ਸਾਂਝ ਪਾਵਾਂਗੇ। ਬੜੇ ਧਿਆਨ ਨਾਲ ਸੁਣਿਓ। ਜੰਮੂ ਕਸ਼ਮੀਰ ਦੇ ਇਲਾਕੇ ਚ, ਪੁੰਛ ਦੇ ਇਲਾਕੇ ਚ ਰਜੌਰੀ ਇੱਕ ਸਥਾਨ ਦਾ ਨਾਂ ਹੈ। ਇੱਥੇ ਇੱਕ ਰਾਜਪੂਤ ਘਰਾਣੇ ਨਾਲ ਸੰਬੰਧਿਤ ਪਰਿਵਾਰ ਵਸਦਾ ਹੈ। ਰਾਜਪੂਤਾਂ ਦਾ ਕੰਮ ਹੁੰਦਾ ਸੀ ਬਹਾਦਰੀ ਨਾਲ ਸੰਬੰਧਿਤ। ਇਹਨਾਂ ਦੇ ਘਰ ਰਾਮਦੇਵ ਪਿਤਾ ਦਾ ਨਾਂ ਹੈ, ਮਾਂ ਦਾ ਨਾਂ ਕਿਤੇ ਵੀ ਨਹੀਂ ਮਿਲਿਆ। ਰਾਮਦੇਵ ਪਿਤਾ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ 16 ਅਕਤੂਬਰ 1670 ਨੂੰ। ਇਕਲੌਤਾ ਪੁੱਤਰ ਹੈ, ਮਾਪਿਆਂ ਨੇ ਬੜੀ ਰੀਝ ਨਾਲ ਪਾਲਿਆ। ਨਿੱਕੇ ਹੁੰਦਿਆਂ ਤੋਂ ਮਾਂ ਕੋਲ ਬੈਠਾ ਤੇ ਮਾਂ ਨੇ ਗੁਣ ਸਿਖਾਏ, ਪਿਓ ਕੋਲ ਬੈਠਾ ਤੇ ਪਿਓ ਨੇ ਗੁਣ ਸਿਖਾਏ। ਛੋਟੀ ਜਿਹੀ ਉਮਰ ਵਿੱਚ ਘੋੜ ਸਵਾਰੀ ਕਰਨੀ, ਤੀਰ ਚਲਾਉਣੇ, ਤਲਵਾਰ ਚਲਾਉਣੀ, ਨੇਜਾ ਚਲਾਉਣਾ ਇਤਿਹਾਸਕ ਸਾਰੇ ਹਥਿਆਰ ਉਹਨੂੰ ਚੰਗੀ ਤਰ੍ਹਾਂ ਮਹਾਰ ਬਣਾ ਦਿੱਤਾ। ਕੁਝ ਸਮਾਂ ਪਿਤਾ ਨਾਲ ਸ਼ਿਕਾਰ ਕਰਨ ਜਾਣਾ, ਸ਼ਿਕਾਰ ਕਰਨਾ ਬੜੀ ਬਹਾਦਰੀ ਦੇ ਨਾਲ। ਕੁਝ ਸਮੇਂ ਤੋਂ ਬਾਅਦ ਇਕੱਲਾ ਵੀ ਸ਼ਿਕਾਰ ਕਰਨ ਜਾਣ ਲੱਗ ਪਿਆ। ਹਜੇ 14 ਸਾਲਾਂ ਦੀ ਉਮਰ ਹੈ। 14 ਸਾਲਾਂ ਦੀ ਉਮਰ ਵਿੱਚ ਇੱਕ ਦਿਨ ਸ਼ਿਕਾਰ ਖੇਡਣ ਗਿਆ, ਘਰੋਂ ਆਪਣੇ ਕੰਧੇ ਉੱਤੇ ਤੀਰਾਂ ਦਾ ਪੱਥਾ ਪਾਇਆ, ਕਮਾਨ ਪਕੜਿਆ, ਘੋੜੇ ਤੇ ਸਵਾਰ ਹੋਇਆ। ਜੋ ਜੰਗਲ ਵਿੱਚ ਗਿਆ, ਜੋ ਪਹਾੜੀ ਏਰੀਆ ਹੈ ਉਹਦੇ ਵਿੱਚ ਗਿਆ ਤਾਂ ਸਾਹਮਣੇ ਭੱਜੀ ਜਾਂਦੀ ਇੱਕ ਮਿਰਗਣੀ ਨਜ਼ਰ ਆਈ, ਉਹਦੇ ਤੀਰ ਮਾਰਿਆ। ਤੀਰ ਵੱਜਿਆ ਤੇ ਉਸ ਮਿਰਗਣੀ ਦੇ ਪੇਟ ਵਿੱਚੋਂ ਦੀ ਲੰਘ ਗਿਆ। ਮਿਰਗਣੀ ਵੀ ਬੇਹੋਸ਼ ਜੇ ਵਾਂਗੂ ਧਰਤੀ ਤੇ ਡਿੱਗ ਪਈ। ਤੁਸੀਂ ਦੇਖਿਆ ਹੋਵੇਗਾ ਤੀਰ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤੀਰ ਹੁੰਦਾ ਜਿਹਦੀ ਸਾਹਮਣੇ ਤੋਂ ਨੋਕ ਬਣੀ ਹੋਈ ਹੈ ਪਰ ਪਿੱਛੇ ਉਹਦੇ ਕੁਛ ਨਹੀਂ, ਉਹ ਤੀਰ ਬਹੁਤਾ ਨੁਕਸਾਨ ਨਹੀਂ ਕਰਿਆ ਕਰਦਾ, ਤੀਰ ਵੱਜਿਆ ਤੇ ਨਿਕਲ ਗਿਆ। ਇੱਕ ਤੀਰ ਉਹ ਹੁੰਦਾ ਜਿਹਦੇ ਪਿੱਛੇ ਕਣੀਆਂ ਲੱਗੀਆਂ ਹੁੰਦੀਆਂ ਨੇ, ਅਣੀਆਂ ਕਹਿੰਦੇ ਨੇ ਉਹਨੂੰ, ਅਣੀਆਂ ਲੱਗੀਆਂ, ਪਿੱਛੋਂ ਚੌੜਾ ਜਿਹਾ ਹੁੰਦਾ। ਜਦੋਂ ਉਹ ਤੀਰ ਵੱਜਦਾ ਉਹ ਪਿੱਛੇ ਆਪਣੇ ਜ਼ਖਮ ਨੂੰ ਕਾਫੀ ਖੋਲ ਜਾਂਦਾ ਹੈ। ਜਿਹੜਾ ਇਸ ਮਾਧੋ ਦਾਸ ਨੇ ਤੀਰ ਮਾਰਿਆ ਉਹ ਅਣੀਆਂ ਵਾਲਾ ਤੀਰ ਸੀ। ਉਹ ਤੀਰ ਨੇ ਪਿਛਲੇ ਪਾਸੇ ਤੋਂ ਜਦੋਂ ਵਿੱਚੋਂ ਦੀ ਲੰਘਿਆ, ਮਿਰਗਣੀ ਦੇ ਪੇਟ ਵਿੱਚੋਂ ਦੀ ਲੰਘਿਆ ਤੇ ਉਹਦੇ ਪੇਟ ਨੂੰ ਕਾਫੀ ਪਾੜ ਗਿਆ। ਮਿਰਗਣੀ ਥੱਲੇ ਡਿੱਗ ਪਈ ਹੈ, ਜ਼ਖਮ ਖੁੱਲਾ ਹੋਣ ਕਰਕੇ ਉਹਦੇ ਪੇਟ ਵਿੱਚੋਂ ਬੱਚੇ ਵੀ ਬਾਹਰ ਡਿੱਗ ਪਏ। ਉਹ ਪ੍ਰੈਗਨੈਂਟ ਸੀ। ਹੁਣ ਸਾਹਮਣੇ ਬੱਚੇ ਤੜਫ ਤੜਫ ਕੇ ਮਰ ਰਹੇ ਨੇ, ਇਧਰਲੇ ਪਾਸੇ ਮਿਰਗਣੀ ਤੜਫ ਕੇ ਮਰ ਗਈ। ਅੱਜ ਸ਼ਿਕਾਰ ਚੁੱਕਿਆ ਨਹੀਂ, ਬੜਾ ਨੀਝ ਲਾ ਕੇ ਉਸ ਤੜਫ ਦੀ ਮਿਰਗਣੀ ਨੂੰ ਦੇਖਿਆ, ਉਸੇ ਵੇਲੇ ਕਮਾਨ ਛੱਡ ਦਿੱਤਾ, ਉਸੇ ਵੇਲੇ ਤੀਰ ਛੱਡ ਦਿੱਤਾ, ਛੱਡ ਕੇ ਸਭ ਕੁਝ ਘਰ ਵਾਪਸ ਆ ਗਿਆ। ਹੁਣ ਅੱਖਾਂ ਬੰਦ ਕਰਦਾ ਹੈ ਤਦ ਵੀ ਉਹ ਮਿਰਗਣੀ ਤੜਫਦੀ ਨਜ਼ਰ ਆਉਂਦੀ ਹੈ, ਜੇ ਅੱਖਾਂ ਖੋਲਦਾ ਹੈ ਤਦ ਵੀ ਉਹ ਮਿਰਗਣੀ ਤੜਫਦੀ ਨਜ਼ਰ ਆਉਂਦੀ ਹੈ। ਖਾਣਾ ਭੁੱਲ ਗਿਆ, ਰਾਤ ਦੀ ਨੀਂਦ ਗੁਆਚ ਗਈ। 14 ਸਾਲਾਂ ਦੀ ਅੱਲੜ ਉਮਰ ਵਿੱਚ ਉਹਦੇ ਦਿਮਾਗ ਨੂੰ ਏਡੀ ਵੱਡੀ ਠੋਕਰ ਲੱਗੀ, ਉਦਾਸ ਹੋ ਗਿਆ। ਤੇ ਕੁਦਰਤੀ ਗੱਲ ਹੈ, ਇੱਕ ਸੁਭਾਵਕ ਸਦੀਆਂ ਤੋਂ ਚੱਲ ਰਹੀ ਵਿਚਾਰਧਾਰਾ ਹੈ ਵੀ ਜਦੋਂ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਏ ਉਹ ਧਰਮ ਦਾ ਸਹਾਰਾ ਲੈਂਦਾ ਹੈ। ਇਧਰਲੇ ਪਾਸੇ ਬੜੇ ਵੱਡੇ ਵੱਡੇ ਪੀਰ ਫਕੀਰ ਆਉਂਦੇ ਰਹਿੰਦੇ ਸਨ, ਉਹਦਾ ਇੱਕ ਫਕੀਰ ਚਾਨਕੀ ਦਾਸ ਨਾਲ ਮਿਲਾਪ ਹੋਇਆ। ਚਾਨਕੀ ਦਾਸ ਨੂੰ ਆਪਣੀ ਉਦਾਸੀ ਦਾ ਕਾਰਨ ਦੱਸਿਆ। ਜੇ 14 ਸਾਲ ਦੀ ਉਮਰ ਹੈ, 1684 ਸਨ ਦੀ ਇਹ ਗੱਲ ਹੈ, ਆਪਣੇ ਦਿਲ ਦੀ ਉਦਾਸੀ ਦਾ ਕਾਰਨ ਦੱਸਿਆ। ਚਾਨਕੀ ਦਾਸ ਨੇ ਵੀ ਇਹੋ ਜਿਹੇ ਸਮੇਂ ਦਾ ਲਾਭ ਉਠਾਉਣਾ ਚਾਹਿਆ। ਉਹਨੇ ਆਖਿਆ, ਤੈਨੂੰ ਘਰ ਪਰਿਵਾਰ ਛੱਡ ਦੇਣਾ ਚਾਹੀਦਾ, ਤੂੰ ਤਾਂ ਬਹੁਤ ਵੱਡਾ ਪਾਪ ਕਰ ਬੈਠਾ, ਤੈਨੂੰ ਤਾਂ ਮਹਾਨ ਘੋਰ ਤਪੱਸਿਆ ਕਰਨੀ ਚਾਹੀਦੀ ਹੈ, ਤੇਰੇ ਚਿੱਤ ਵਿੱਚੋਂ ਭਾਰ ਉਤਰ ਜਾਏ ਤੇ ਤੇਰੇ ਤੇ ਲੱਗਿਆ ਕਲੰਕ ਉਤਰ ਜਾਏ। ਹੋਰ ਗੁਮਰਾਹ ਕਰ ਦਿੱਤਾ, ਇਤਨਾ ਮਨ ਪਰੇਸ਼ਾਨ ਹੋਇਆ, ਘਰ ਪਰਿਵਾਰ ਨੂੰ ਛੱਡ ਕੇ ਇਕਲੌਤਾ ਪੁੱਤਰ ਹੈ ਹਲਾਕੇ ਚਾਨਕੀ ਦਾਸ ਨਾਲ ਚਲਾ ਗਿਆ। ਹੁਣ ਜੋ ਚਾਨਕੀ ਦਾਸ ਕਹਿੰਦਾ ਉਹ ਕਰਦਾ, ਉਹਦੀਆਂ ਲੱਤਾਂ ਦਬਾਉਂਦਾ, ਉਹਦੀਆਂ ਮਾਲਿਸ਼ਾਂ ਕਰਦਾ, ਉਹਦੇ ਵਾਂਗੂ ਤਪੱਸਿਆ ਕਰਦਾ, ਉਹਦੇ ਵਾਂਗੂ ਪੂਜਾ ਕਰਦਾ, ਸਭ ਕੁਝ ਕਰਦਾ, ਪਰ ਮਿਰਗਣੀ ਦੀ ਤੜਫ ਨਾ ਅੰਦਰੋਂ ਗਈ, ਮਨ ਦੀ ਬੇਚੈਨੀ ਅੰਦਰੋਂ ਨਾ ਗਈ। ਆਖਿਰਕਾਰ ਵਿਸਾਖੀ ਦੇ ਮੇਲੇ ਉੱਤੇ ਕਸੂਰ ਦੇ ਵਿੱਚ ਇੱਕ ਵਿਸਾਖੀ ਦਾ ਮੇਲਾ ਲੱਗਦਾ ਸੀ। ਇਹ ਚਾਨਕੀ ਦਾਸ ਇਸ ਮਾਧੋ ਦਾਸ ਨੂੰ ਲੈ ਕੇ ਉਸ ਮੇਲੇ ਤੇ ਚਲਾ ਗਿਆ। ਉੱਥੇ ਬਹੁਤ ਲੋਕ ਇਕੱਠੇ ਹੁੰਦੇ ਸਨ। ਹੁਣ ਇਸ ਮਾਧੋ ਦਾਸ ਨੇ, ਇਹਦਾ ਪਹਿਲਾ ਨਾਂ ਲਛਮਣ ਦਾਸ ਹੈ, ਉਸ ਚਾਨਕੀ ਦਾਸ ਨੇ ਵੀ ਕੋਈ ਘਰ ਦਾ ਇਹਦੇ ਪਿੱਛੇ ਆ ਕੇ ਪੁੱਛ ਨਾ ਲਵੇ, ਇਹ ਕਿਤੇ ਮੁੜ ਕੇ ਵਾਪਸ ਨਾ ਚਲਾ ਜਾਵੇ, ਉਹਦਾ ਲਛਮਣ ਦਾਸ ਤੋਂ ਨਾਮ ਬਦਲਾ ਕੇ ਮਾਧੋ ਦਾਸ ਕਰ ਦਿੱਤਾ ਸੀ। ਉਹਨਾਂ ਮਾਧੋ ਦਾਸ ਦਾ ਆਮ ਲੋਕਾਂ ਨੂੰ ਪਤਾ ਨਹੀਂ ਸੀ। ਜੇ ਕੋਈ ਆ ਕੇ ਪੁੱਛਦਾ ਵੀ ਲਛਮਣ ਦਾਸ ਹੈ, ਤੇ ਉਹਨਾਂ ਨੇ ਕਹਿਣਾ ਸੀ ਨਹੀਂ, ਇੱਥੇ ਤਾਂ ਮਾਧੋ ਦਾਸ ਹੈ, ਪਹਿਚਾਣ ਭੁਲਾ ਦਿੱਤੀ ਸੀ। ਹੁਣ ਇਹ ਕਸੂਰ ਦੇ ਮੇਲੇ ਉੱਤੇ ਫਿਰ ਰਿਹਾ ਹੈ ਤੇ ਇੱਥੇ ਇੱਕ ਇਹਨੂੰ ਬਹੁਤ ਵੱਡਾ ਫਕੀਰ ਹੋਰ ਮਿਲਿਆ, ਉਹਦਾ ਨਾਂ ਰਾਮਜੀ ਦਾਸ ਹੈ। ਇਹਨੇ ਆਪਣੇ ਦਿਲ ਦਾ ਦਰਦ ਉਹਦੇ ਨਾਲ ਵੀ ਸਾਂਝਾ ਕੀਤਾ ਵੀ ਮੇਰੇ ਕੋਲ ਇਵੇਂ ਮਿਰਗਣੀ ਦਾ ਸ਼ਿਕਾਰ ਹੋ ਗਿਆ ਸੀ, ਮੈਂ ਬੜੇ ਉਪਰਾਲੇ ਕਰਕੇ ਦੇਖ ਲਏ, ਪਰ ਉਹ ਸੀਨ ਮੈਨੂੰ ਭੁੱਲਦਾ ਨਹੀਂ ਹੈ, ਉਹ ਮੇਰੇ ਮਨ ਚੋਂ ਪਰੇਸ਼ਾਨੀ ਖਤਮ ਨਹੀਂ ਹੁੰਦੀ। ਕਿਤਨਾ ਸਮਾਂ ਹੋ ਗਿਆ ਮੈਂ ਚਾਨਕੀ ਦਾਸ ਨਾਲ ਤੁਰਿਆ ਫਿਰਨਾ ਹੈ, ਪਰ ਮੇਰੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਈ। ਰਾਮਜੀ ਦਾਸ ਨੇ ਕੁਝ ਗੱਲਾਂ ਕਰਕੇ ਇਹਨੂੰ ਭਰਮਾ ਲਿਆ, ਇਹਨੇ ਚਾਨਕੀ ਦਾਸ ਦਾ ਵੀ ਸਾਥ ਛੱਡ ਦਿੱਤਾ, ਰਾਮਜੀ ਦਾਸ ਨਾਲ ਤੁਰ ਪਿਆ। ਹੁਣ ਰਾਮਜੀ ਦਾਸ ਤੀਰਥਾਂ ਤੇ ਇਸ਼ਨਾਨ ਕਰਨ ਦਾ ਸ਼ੌਕੀਨ ਸੀ, ਇਹ ਥਾਂ ਥਾਂ ਤੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ। ਇਵੇਂ ਵਿਚਰਦਿਆਂ ਇਹ ਉਸ ਪੰਜ ਪੱਟੀ ਨਾਸਕ ਵਾਲੇ ਪਾਸੇ ਨੂੰ ਚਲੇ ਗਏ। ਇੱਧਰ ਇੱਕ ਹੋਰ ਵਡੇਰੀ ਉਮਰ ਦਾ ਬਹੁਤ ਵੱਡੀ ਮਹਾਨ ਮਹਿਮਾ ਦਾ ਮਾਲਕ, ਇਹਨੂੰ ਇੱਕ ਹੋਰ ਫਕੀਰ ਮਿਲਿਆ, ਉਹਦਾ ਨਾਂ ਸੀ ਔਗਣ ਨਾਥ। ਇਹਨੇ ਮਾਧੋ ਦਾਸ ਨੇ ਪਹਿਲਾਂ ਚਾਨਕੀ ਦਾਸ ਮਿਲਿਆ, ਉਹਦੇ ਕੋਲ ਤਸੱਲੀ ਨਾ ਹੋਈ, ਫਿਰ ਰਾਮਜੀ ਦਾਸ ਮਿਲਿਆ, ਉਹਦੇ ਨਾਲ ਹੁਣ ਵਿਚਰਦਾ, ਪਰ ਰਾਮਜੀ ਦਾਸ ਨਾਲ ਵਿਚਰਦਿਆਂ ਇਹਨੂੰ ਇੱਕ ਤੀਜਾ ਫਕੀਰ ਮਿਲਿਆ, ਉਹਦਾ ਨਾਂ ਹੈ ਔਗਣ ਨਾਥ, ਉਹਨੂੰ ਮਿਲਿਆ ਤੇ ਉਹਦੀ ਉਮਰ ਵਡੇਰੀ ਸੀ, ਲੰਮਾ ਦਾੜਾ, ਕਈ ਵਾਰੀ ਬੰਦਾ ਬਾਹਰਲੇ ਭੇਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਉਹਦੇ ਤੋਂ ਪ੍ਰਭਾਵਿਤ ਹੋਇਆ, ਉਹਨੂੰ ਕਹਿਣ ਲੱਗਾ ਵੀ ਬਾਬਾ ਮੇਰੀ ਇੱਕ ਪਰੇਸ਼ਾਨੀ ਦੂਰ ਕਰ, ਤੇਰੀ ਉਮਰ ਵਡੇਰੀ ਲੱਗਦੀ ਹੈ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਮੇਰੇ ਕੋਲ ਐਵੇਂ ਸ਼ਿਕਾਰ ਹੋ ਗਿਆ ਸੀ, ਪਰ ਉਹ ਤਾਂ ਸ਼ਾਇਦ ਇੱਕ ਵਾਰੀ ਤੜਫ ਕੇ ਮਰ ਗਈ, ਮੈਂ ਰੋਜ਼ ਤੜਫਦਾ, ਮੇਰੀ ਜ਼ਿੰਦਗੀ ਚੋਂ ਪਲ ਨਹੀਂ ਆਈ ਵੀ ਮੈਂ ਕਦੇ ਜੂ ਸਕਾਂ, ਮਿਰਗਣੀ ਤੋਂ ਮਾਰਨ ਬਾਅਦ ਮੈਂ ਰੋਜ਼ ਮਰਦਾ, ਬਾਬਾ ਮੇਰਾ ਕੋਈ ਹੱਲ ਕੱਢ। ਔਗਣ ਦਾਸ ਨੂੰ ਲੱਗਿਆ ਵੀ ਇਹ ਬਾਹਲਾ ਤੜਫਿਆ ਹੋਇਆ ਬੰਦਾ ਹੈ, ਉਹਨੇ ਵੀ ਗੱਲਾਂ ਚ ਭਰਮਾ ਲਿਆ, ਉਹਨੇ ਵੀ ਆਪਣੇ ਮਗਰ ਲਾ ਲਿਆ। ਹੁਣ ਤੱਕ ਇਹ ਤਿੰਨ ਫਕੀਰ ਬਦਲ ਬੈਠਾ ਹੋਇਆ ਹੈ। ਇੱਕ ਪਲ ਮੈਂ ਇੱਥੇ ਰੁਕ ਕੇ ਬੇਨਤੀ ਕਰਨ ਲੱਗਾ, ਬਹੁਤ ਧਿਆਨ ਵਿੱਚ ਰੱਖਿਓ। ਮੈਂ ਕਹਿੰਦਾ ਬੰਦੇ ਬਹਾਦਰ ਦੀ ਕਮਾਲ ਹੈ। ਗੁਰੂ ਨੇ ਇਹਦੇ ਕੋਲ ਸੇਵਾ ਲੈਣੀ ਸੀ, ਇਹਨੇ ਕਿੰਨੇ ਫਕੀਰ ਬਦਲ ਲਏ, ਤਿੰਨ ਬਦਲੇ, ਚਾਣਕੀ ਦਾਸ, ਰਾਮਜੀ ਦਾਸ ਤੇ ਔਗੜਨਾਥ। ਆਮ ਕਰਕੇ ਬੰਦਾ ਕਿਸੇ ਇੱਕ ਦੇਹਧਾਰੀ ਕੋਲ ਫਸ ਜਾਏ, ਜ਼ਿੰਦਗੀ ਭਰ ਨਿਕਲ ਨਹੀਂ ਪਾਉਂਦਾ। ਇਹੋ ਜਿਹੇ ਜਾਲ ਵਿਛਾਉਂਦੇ ਨੇ ਉਹ, ਜ਼ਿੰਦਗੀ ਭਰ ਇੱਕ ਦੇਹਧਾਰੀ ਕੋਲ ਫਸ ਜਾਏ ਬੰਦਾ ਤੇ ਉਹਦੇ ਕੋਲ ਨਿਕਲ ਨਹੀਂ ਪਾਉਂਦਾ, ਬਲਕਿ ਉਹਦੀ ਹਮਾਇਤ ਕਰਦਾ ਜ਼ਿੰਦਗੀ ਭਰ, ਉਹਦੇ ਹੀ ਗੁਣ ਗਾਉਂਦਾ ਉਹ। ਮੈਂ ਕਹਿੰਦਾ ਗੁਰੂ ਦੀ ਕਿੱਡੀ ਵੱਡੀ ਕਿਰਪਾ ਸੀ, ਇਹ ਜਦੋਂ ਤਸੱਲੀ ਨਹੀਂ ਹੁੰਦੀ ਅੱਗੇ ਤੁਰ ਜਾਂਦਾ, ਜਦੋਂ ਤਸੱਲੀ ਨਹੀਂ ਹੁੰਦੀ ਅੱਗੇ ਤੁਰ ਜਾਂਦਾ। ਹੁਣ ਜਦੋਂ ਇਹ ਔਗੜਨਾਥ ਕੋਲ ਗਿਆ ਤੇ ਉਹਦਾ ਡੇਰਾ ਸੀ ਬਹੁਤ ਵੱਡਾ ਬਣਾਇਆ ਹੋਇਆ, ਤੇ ਉਹਦੇ ਡੇਰੇ ਉੱਤੇ ਬਹੁਤ ਲੋਕਾਂ ਦਾ ਆਉਣ ਜਾਣ ਸੀ, ਜਿਵੇਂ ਆਪਾਂ ਅੱਜ ਵੀ ਦੇਖਦੇ ਹਾਂ। ਹੁਣ ਜਦੋਂ ਇਹ ਇੱਥੇ ਗਿਆ, ਔਗੜਨਾਥ ਇਹਨੂੰ ਕੁਝ ਗੱਲਾਂ ਦੱਸ ਪੁੱਛ ਰਿਹਾ, ਇਹਦੇ ਨਾਲ ਸਾਂਝ ਪਾ ਰਿਹਾ, ਅਚਾਨਕ ਔਗੜਨਾਥ ਦੀ ਮੌਤ ਹੋ ਗਈ ਤੇ ਉਹ ਜਾਂਦਾ ਹੋਇਆ ਆਪਣੇ ਤੋਂ ਅਗਲੇਰਾ ਡੇਰੇਦਾਰ ਇਸ਼ਮਾਧੋ ਦਾਸ ਨੂੰ ਥਾਪ ਗਿਆ। ਹੁਣ ਜ਼ਿੰਦਗੀ ਦਾ ਇੱਕ ਕਿਨਾਰਾ ਵੱਖਰਾ ਹੋ ਗਿਆ, ਇਹਨੂੰ ਵੀ ਥੋੜਾ ਜਿਹਾ ਸਮਝ ਲੈਣਾ, ਫਿਰ ਆਪਾਂ ਅੱਗੇ ਤੁਰਾਂਗੇ। ਮੈਂ ਬਹੁਤ ਵਾਰੀ ਇਹ ਬੇਨਤੀ ਕਰਨਾ, ਜਿਹੜਾ ਇਹ ਵਾਲਾ ਜਿਹਦੀ ਆਪਾਂ ਗੱਲ ਕਰਨਾ, ਇਹ ਬੜਾ ਨਾਜ਼ੁਕ ਮੋੜ ਹੈ, ਇਹ ਬਹੁਤ ਨਾਜ਼ੁਕ ਮੋੜ ਹੈ, ਇਹਦੇ ਤੋਂ ਕੋਈ ਵਿਰਲਾ ਹੀ ਅੱਗੇ ਲੰਘਦਾ। ਜਿਹੜਾ ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਤ, ਉਹ ਆਹ ਮੋੜ ਹੈ ਜਿਸ ਮੋੜ ਦੀ ਮੈਂ ਤੁਹਾਡੇ ਨਾਲ ਹੁਣ ਗੱਲ ਕਰਨ ਲੱਗਾ। ਉਹ ਕੀ ਮੋੜ ਹੈ? ਜਦੋਂ ਬੰਦਾ ਬਾਣੀ ਪੜ੍ਹੇ, ਭਾਵੇਂ ਸੇਵਾ ਕਰੇ, ਭਾਵੇਂ ਕੋਈ ਅਹੁਦੇਦਾਰ ਹੋਵੇ, ਭਾਵੇਂ ਕੋਈ ਫਕੀਰ ਹੋਵੇ, ਭਾਵੇਂ ਕੋਈ ਸੰਤ ਹੋਵੇ, ਭਾਵੇਂ ਕੋਈ ਬ੍ਰਹਮ ਗਿਆਨੀ ਹੋਵੇ, ਗਿਆਨੀ ਹੋਵੇ, ਕੀਰਤਨੀ, ਕੁਛ ਵੀ ਇਹ ਵਿਸ਼ੀ ਲਾ ਲਓ, ਇਹ ਮੋੜ ਤੋਂ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਨਿਕਲਦਾ। ਉਹ ਕੀ ਹੈ? ਇਸ ਅਵਸਥਾ ਚ ਇੱਕ ਰਸ ਆਉਂਦਾ ਬੰਦੇ ਨੂੰ, ਜੇ ਤਾਂ ਉਹਨੇ ਪਛਾਣ ਲਿਆ ਵੀ ਰਸ ਹੰਕਾਰ ਦਾ ਜਾਂ ਨਿਰੰਕਾਰ ਦਾ, ਫਿਰ ਉਹ ਰਸਤਾ ਚੁਣ ਲਏਗਾ। ਜੇ ਇੱਥੇ ਪਤਾ ਨਾ ਲੱਗ ਸਕਿਆ, ਫਿਰ ਉਹਨੇ ਉਲਝ ਜਾਣਾ। ਰਸ ਬੜਾ ਆਉਂਦਾ ਕੋਈ ਸੇਵਾ ਕਰਦਾ ਵੀ ਭਾਈ ਸਾਹਿਬ ਬਹੁਤ ਸੇਵਾ ਕਰ ਰਹੇ, ਤੁਹਾਡੇ ਤੇ ਬੜੀ ਕਿਰਪਾ, ਰਸ ਆ ਰਿਹਾ। ਜੇ ਤਾਂ ਲੈ ਗਿਆ ਵੀ ਸਤਿਗੁਰੂ ਤੇਰੀ ਕਿਰਪਾ ਨਾਲ ਇਹ ਸੇਵਾ ਹੋ ਰਹੀ ਹੈ, ਫਿਰ ਤਾਂ ਰੱਬੀ ਰਾਹ ਤੇ ਤੁਰ ਜਾਏਗਾ, ਫਿਰ ਅੱਗੇ ਉਹਨੂੰ ਕੋਈ ਮੁਸ਼ਕਲ ਨਹੀਂ ਬਣਨੀ। ਤੇ ਜੇ ਉਹ ਇੱਥੇ ਰੁਕ ਗਿਆ, ਫਿਰ ਉਹਦੇ ਜੀਵਨ ਵਿੱਚ ਦੋ ਭੁੱਲਾਂ ਬੜੀਆਂ ਵੱਡੀਆਂ, ਇੱਕ ਤਾਂ ਉਹ ਹਉਮੈ ਦਾ ਰਸ ਲੈਣ ਲੱਗ ਜਾਏਗਾ, ਦੂਜੀ ਗੱਲ ਇੱਥੇ ਪਖੰਡ ਕਰੇਗਾ, ਕਿਉਂਕਿ ਉਹ ਦਿਖਾਏਗਾ ਲੋਕਾਂ ਨੂੰ ਇਵੇਂ ਦਾ ਵੀ ਮੈਂ ਤਾਂ ਬਹੁਤ ਰੱਬ ਦੇ ਪਿਆਰ ਵਿੱਚ ਜੁੜਿਆ, ਹੈ ਨਹੀਂ, ਹੈ ਅੰਦਰ ਹੰਕਾਰ ਹੀ ਹੈ। ਇੱਥੇ ਦੋ ਮੁਸ਼ਕਲਾਂ ਬਣਦੀਆਂ ਨੇ, ਬਹੁਤਾਤ ਧਾਰਮਿਕ ਦੁਨੀਆਂ ਇੱਥੇ ਖਲੋਤੀ ਹੋਈ ਹੈ, ਬਾਹਰੋਂ ਸੰਤ ਨੇ, ਬਾਹਰੋਂ ਦਰਵੇਸ਼ ਨੇ, ਬਾਹਰੋਂ ਕੀਰਤਨੀਏ ਨੇ, ਬਾਹਰੋਂ ਕਥਾਵਾਚਕ ਨੇ, ਬਾਹਰੋਂ ਕੁਛ ਵੀ ਸ਼ਬਦ ਲਾ ਲਓ ਤੁਸੀਂ, ਪਰ ਅੰਦਰ ਰਸ ਇੱਕ ਹੰਕਾਰ ਦਾ ਹੀ ਹੈ, ਨਿਰੰਕਾਰ ਦਾ ਨਹੀਂ ਹੈ। ਇਹ ਬੜਾ ਅਜੀਬ ਮੋੜ ਹੈ। ਹੁਣ ਇਸ ਮਾਧੋ ਦਾਸ ਦੇ ਅੰਦਰ ਵੀ ਇੱਕ ਰਸ ਪੈਦਾ ਹੋ ਗਿਆ ਵੀ ਮੈਂ ਏਡਾ ਵੱਡਾ ਡੇਰੇਦਾਰ, ਇੰਨੇ ਲੋਕ ਮੇਰੇ ਪਿੱਛੇ, ਹੁਣ ਇਹ ਕੀ ਕਰਨ ਲੱਗ ਪਿਆ ਵੀ ਜਿਹੜੇ ਲੋਕ ਚਰਚਾ ਕਰਨ ਆਉਂਦੇ ਨੇ ਇਹ ਉਹਨਾਂ ਨਾਲ ਗਲਤ ਵਿਹਾਰ ਕਰਨ ਲੱਗ ਪਿਆ, ਆਪਣੇ ਆਪ ਨੂੰ ਵੱਡਾ ਕਹਾਉਣ ਲੱਗ ਪਿਆ, ਮੇਰੇ ਬਰਾਬਰ ਕੋਈ ਚਰਚਾ ਨਹੀਂ ਕਰ ਸਕਦਾ, ਬੁਲਾਉਂਦਾ ਤਖ਼ਤ ਤੇ ਬਿਠਾਉਂਦਾ ਤੁਹੀਨ ਕਰਕੇ ਲਾ ਦਿੰਦਾ ਥੱਲੇ। ਇਹ ਰਸ ਲੈਣ ਲੱਗ ਪਿਆ, ਹੰਕਾਰ ਦਾ ਰਸ ਹੈ। ਮੈਂ ਕਈ ਵਾਰੀ ਬੇਨਤੀ ਕਰਨਾ, ਹਜ਼ੂਰ ਦਾ ਬਚਨ ਤਾਂ ਬਹੁਤ ਪੱਲੇ ਬੰਨਣਾ ਚਾਹੀਦਾ ਸਾਨੂੰ, ਖਾਸ ਕਰਕੇ ਧਾਰਮਿਕ ਦੁਨੀਆਂ ਚ ਵਿਚਰਨ ਵਾਲੇ ਬੰਦੇ ਨੂੰ, ਸਾਧੋ ਮਨ ਕਾ ਮਨ ਤਿਆਗੋ, ਇਹ ਬਹੁਤ ਔਖਾ ਤਿਆਗਣਾ। ਹੁਣ ਇੱਥੋਂ ਜਿਹੜਾ ਮਾਧੋ ਦਾਸ ਹੈ ਉਹ ਕੁਰਾਹੇ ਹੋਰ ਪੈ ਗਿਆ, ਹੁਣ ਉਹਨੂੰ ਮਿਰਗਣੀ ਦੀ ਗੱਲ ਭੁੱਲ ਗਈ, ਹੰਕਾਰ ਦਾ ਰਸ ਆਉਣਾ ਸ਼ੁਰੂ ਹੋ ਗਿਆ। ਇੱਥੇ ਰਹਿ ਰਿਹਾ ਹੁਣ ਔਗੜਨਾਥ ਵਾਲਾ, ਉਹਨੂੰ ਸਾਰਾ ਬਣਿਆ ਬਣਾਇਆ ਸਿਲਸਿਲਾ ਮਿਲ ਗਿਆ, ਉੱਥੇ ਵਿਚਰ ਰਿਹਾ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਗੋਦਾਵਰੀ ਦੇ ਕੰਢੇ ਆ ਕੇ ਉਹਨਾਂ ਨੇ ਵੀ ਡੇਰਾ ਕਰ ਲਿਆ। ਡੇਰਾ ਕਰਕੇ ਇੱਥੇ ਦੋ ਤਿੰਨ ਦਿਨ ਪਹਿਲਾਂ ਰੋਕੇ ਸਤਿਗੁਰੂ। ਰੋਕਣ ਤੋਂ ਬਾਅਦ ਵਿੱਚ ਹੁਣ ਮਾਧੋ ਦਾਸ ਦੇ ਡੇਰੇ ਤੇ ਚਲੇ ਗਏ। ਜਿਵੇਂ ਆਪਾਂ ਆਮ ਦੇਖਦੇ ਹਾਂ ਮਾਧੋ ਦਾਸ ਦਾ ਇੱਕ ਵੱਖਰਾ ਸਥਾਨ ਬਣਿਆ ਹੋਇਆ ਸੀ ਤੇ ਉਹਦੇ ਚ ਬੈਠਾ ਹੈ। ਜਦੋਂ ਸਤਿਗੁਰੂ ਮਾਧੋ ਦਾਸ ਦੇ ਡੇਰੇ ਗਏ ਤੇ ਸਿੰਘ ਗਏ, ਉਹਨਾਂ ਨੇ ਜਾਂਦਿਆ ਸਾਰੀ ਦੇਖ ਕੇ ਮਾਧੋ ਦਾਸ ਦੇ ਡੇਰੇ ਤੇ ਦੋ ਚਾਰ ਬੱਕਰੇ ਝਟਕਾ ਦਿੱਤੇ ਤੇ ਉੱਠੇ ਇੱਕ ਵਾਰੀ ਤਰਥੱਲ ਮੱਚ ਗਿਆ, ਸਾਰੇ ਪਾਸੇ ਹਾਹਾਕਾਰ ਹੋ ਗਈ। ਸਤਿਗੁਰੂ ਜੀ ਆਪ ਹੀ ਜਾ ਕੇ ਉਹਦੇ ਤਖ਼ਤ ਤੇ ਵੀ ਬੈਠ ਗਏ ਤੇ ਉਹਦੇ ਚੇਲੇ ਜਿਹੜੇ ਸਾਨੂੰ ਭੱਜੇ ਫਿਰਨ ਉਹ ਤੜਫਦੇ ਫਿਰਨ ਵੀ, ਇਹ ਕਿਵੇਂ ਹੋ ਸਕਦਾ ਕੋਈ ਏਡਾ ਵੱਡਾ ਆ ਜਾਏ। ਉਹ ਜਾ ਕੇ ਮਾਧੋ ਦਾਸ ਨੂੰ ਗੱਲ ਕਰਦੇ ਨੇ ਵੀ ਸੱਜਣਾ ਜਿਹੜਾ ਅੱਜ ਆਇਆ ਨਾ ਫਕੀਰ, ਕਾਲਾ ਕੱਕਾ ਦਾੜਾ, ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਉਮਰ ਸਿਰਫ ਪੌਣੇ 42 ਸਾਲ ਦੀ ਹੈ, ਹਜੇ 42 ਸਾਲ 42 ਇਅਰਸ ਵੀ ਪੂਰੇ ਨਹੀਂ ਹੋਏ। ਉੱਚਾ ਲੰਮਾ ਜਵਾਨ ਨਾਲ ਬਹੁਤ ਵੱਡੇ ਉਹਦੇ ਸਿੰਘ ਸੂਰਮੇ ਨਾਲ ਨੇ, ਜਾ ਕੇ ਦੇਖ ਸਹੀ। ਜਿਹੜੇ ਤਖ਼ਤ ਤੇ ਬੈਠਣ ਲੱਗਿਆਂ ਹਰੇਕ ਬੰਦਾ ਝਿਜਕਦਾ, ਉਹ ਬੜੇ ਨਿਡਰ ਹੋ ਕੇ ਬੈਠੇ ਹੋਏ ਨੇ। ਤੇਰਾ ਸਾਰਾ ਡੇਰਾ ਉਹਨਾਂ ਨੇ ਮਲੀਨ ਕਰਕੇ ਰੱਖ ਦਿੱਤਾ, ਤੂੰ ਜਾ ਕੇ ਦੇਖ ਬਾਹਰ ਕੀ ਹਾਲ ਹੋਇਆ ਪਿਆ। ਹੁਣ ਚੇਲਿਆਂ ਚੂਲਿਆਂ ਦੇ ਬਸ ਦੀ ਗੱਲ ਹੀ ਨਹੀਂ ਰਹੀ, ਉਹ ਤਾਂ ਮੇਰੇ ਵਰਗੇ ਹੁੰਦੇ ਨੇ ਵਿਚਾਰੇ, ਪ੍ਰਸ਼ਾਦਾ ਪਾਣੀ ਛਕਣ ਵਾਲੇ, ਉਹਨਾਂ ਦੇ ਹੱਥ ਵਸ ਕੀ ਹੈ। ਉਹ ਭੱਜੇ ਫਿਰਨ ਵਗਦੀਆਂ ਕਿਰਪਾਨਾਂ ਦੇਖ ਕੇ ਵੀ ਬੱਕਰੇ ਚ ਢਕਾ ਰਹੇ ਨੇ, ਕਿਤੇ ਸਾਡੀ ਵਾਰੀ ਬਿਨਾਂ ਆ ਜਾਏ, ਉਹਨਾਂ ਚ ਕਿੱਥੇ ਹਿੰਮਤ ਪੈਣੀ ਸੀ ਵੀ ਮਾਧੋ ਦਾਸ ਨੂੰ ਇਹ ਬੁਲਾਓ ਲਿਆਓ। ਮਾਧੋ ਦਾਸ ਆਏ, ਜਦੋਂ ਗੁਰੂ ਜੀ ਤਖ਼ਤ ਤੇ ਬੈਠੇ ਨੇ ਨਾ, ਮਾਧੋ ਦਾਸ ਸਾਹਮਣੇ ਤੋਂ ਆਇਆ, ਅੱਖਾਂ ਚ ਅੱਖਾਂ ਪੈ ਗਈਆਂ। ਯਾਦ ਰੱਖਿਓ ਜੇ ਗੁਰੂ ਦੀ ਕਿਤੇ ਮਿਹਰ ਭਰੀ ਨਜ਼ਰ ਹੋ ਜਾਏ ਨਾ, ਜੀਵਨ ਪਲਟ ਕੇ ਰੱਖ ਦਿੰਦਾ ਹੈ। ਕਿਹਾ ਹੰਸ ਕਿਆ ਬਗਲਾ ਜਾਂ ਕੋ ਨਜ਼ਰ ਕਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਇਹ ਵਾਲੇ ਕਾਗ ਨੂੰ ਹੰਸ ਕਰਨ ਦੀ ਆਹ ਘਟਨਾ ਹੈ। ਇੱਕ ਪਰ ਮੈਂ ਰੁਕਣ ਲੱਗਾ, ਫਿਰ ਇੱਥੇ ਗੱਲ ਸ਼ੁਰੂ ਕਰਾਂਗਾ। ਇਹ ਗੱਲ ਹਮੇਸ਼ਾ ਚੇਤਾ ਰੱਖਿਓ, ਹਮੇਸ਼ਾ ਸਾਡੀ ਜ਼ਿੰਦਗੀ ਦਾ ਆਮ ਬੋਲੀ ਦਾ ਅੰਗ ਹੈ। ਸ਼ਬਦਾਵਲੀ ਕੋਈ ਹੋਰ ਹੁੰਦੀ ਹੈ, ਉਹਦੇ ਵਿਚਲਾ ਸੁਨੇਹਾ ਕੋਈ ਹੋਰ ਹੋਇਆ ਕਰਦਾ। ਅੱਜ ਮੈਂ ਸਿਰਫ ਇੰਨੀ ਕੀ ਗੱਲ ਹੀ ਕਰਾਂਗਾ। ਜਦੋਂ ਮਾਧੋ ਦਾਸ ਸਾਹਮਣੇ ਤੋਂ ਆਇਆ, ਗੁਰੂ ਜੀ ਨੇ ਨੇਤਰਾਂ ਚ ਨੇਤਰ ਪਾਏ, ਮਾਧੋ ਦਾਸ ਦੀਆਂ ਅੱਖਾਂ ਗੁਰੂ ਦੀਆਂ ਅੱਖਾਂ ਨਾਲ ਰਲੀਆਂ। ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਣ ਸਾਹਮਣੇ। ਮੇਰੇ ਵਰਗੇ ਪਿੱਛੇ ਫਿਰਦੇ ਸੀ ਵੀ ਹੁਣ ਮਾਧੋ ਦਾਸ ਆ ਗਿਆ, ਹੁਣ ਦੇਖਿਓ ਕੀ ਹੁੰਦਾ। ਮਾਧੋ ਦਾਸ ਨੇ ਦੇਖਦਿਆਂ ਸਾਰ ਗੁਰੂ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਹੈਰਾਨੀ ਹੋਈ। ਹੁਣ ਦੇਖੋ ਵਾਰਤਾਲਾਪ ਕੈਸਾ ਪਿਆਰਾ ਹੈ। ਸਹਿਬਿਆਲ ਨਾਲ ਪੁੱਛਦੇ ਨੇ, ਹੁਣ ਐਸਾ ਕਦੇ ਹੁੰਦਾ ਨਹੀਂ ਵੀ ਜਿਹਦੇ ਘਰ ਜਾਈਏ ਆਪਾਂ ਉਸ ਘਰ ਦੇ ਵਿੱਚ ਬੈਲ ਮਾਰ ਕੇ ਤੇ ਉਹਨੂੰ ਪੁੱਛੀਏ ਵੀ ਤੁਸੀਂ ਕੌਣ ਹੋ। ਘਰ ਵਾਲਾ ਬਾਹਰਲਿਆਂ ਨੂੰ ਪੁੱਛਿਆ ਕਰਦਾ ਵੀ ਤੁਸੀਂ ਕੌਣ ਹੋ, ਬਾਹਰ ਵਾਲਾ ਘਰਦਿਆਂ ਨੂੰ ਨਹੀਂ ਪੁੱਛਿਆ ਕਰਦਾ ਵੀ ਤੁਸੀਂ ਕੌਣ ਹੋ। ਹੁਣ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਨੇ, ਉਹ ਤਾਂ ਬਾਹਰੋਂ ਆਏ ਨੇ ਨਾ, ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਨੇ, ਕਹਿਣ ਲੱਗੇ ਤੁਸੀਂ ਕੌਣ ਹੋ। ਆਹ ਗੱਲ ਜਿਹੜੀ ਹੁਣ ਮੈਂ ਕਹਿਣ ਲੱਗਾ ਨਾ, ਇਹ ਗੱਲ ਬਹੁਤ ਔਖੀ ਹੈ ਕਹਿਣੀ। ਇਹ ਵੀ ਮੈਂ ਅਰਜ਼ ਕਰਾਂ ਕੋਈ ਲੱਖਾਂ ਕਰੋੜਾਂ ਚੋਂ ਇੱਕ ਗੱਲ ਕਹਿੰਦਾ ਹੋਏਗਾ, ਇਹ ਨਹੀਂ ਕਹਿ ਨਹੀਂ ਹੁੰਦੀ, ਨਹੀਂ ਕਹਿ ਹੁੰਦੀ। ਉਹ ਕੀ ਗੁਰੂ ਜੀ ਕਹਿਣ ਲੱਗੇ ਤੂੰ ਕੌਣ ਹੈ, ਕਹਿਣ ਲੱਗਿਆ ਮੈਂ ਬੰਦਾ। ਹੁਣ ਉਹਨੇ ਨਹੀਂ ਕਿਹਾ ਮੈਂ ਡੇਰੇਦਾਰ ਹੈ, ਉਹਨੂੰ ਨਹੀਂ ਕਿਹਾ ਮੈਂ ਸੰਤ ਹੈ, ਉਹਨੇ ਨਹੀਂ ਕਿਹਾ ਮੈਂ ਬਹੁਤ ਵੱਡਾ ਬੈਰਾਗੀ ਤਿਆਗੀ ਕੋਈ ਵੀ ਸ਼ਬਦ ਲੈ ਲਓ, ਕਹਿਣ ਲੱਗੇ ਮੈਂ ਬੰਦਾ। ਬੰਦਾ ਸ਼ਬਦ ਕਹਿਣਾ ਬਹੁਤ ਔਖਾ ਹੈ, ਜਦੋਂ ਦੁਨੀਆਂ ਚ ਆਉਂਦਾ ਉਦੋਂ ਬੰਦਾ ਹੀ ਆਉਂਦਾ। ਹਿੰਦੂ ਸਿੱਖ ਜੈਨੀ ਬੋਧੀ ਈਸਾਈ ਬਾਕੀ ਸਾਰੇ ਸ਼ਬਦ ਇਹਦੇ ਨਾਲ ਬਾਅਦ ਵਿੱਚ ਜੁੜਦੇ ਨੇ, ਪਹਿਲਾਂ ਤਾਂ ਬੰਦਾ ਹੀ ਆਉਂਦਾ ਨਾ। ਹੁਣ ਬੰਦਾ ਕਹਿਣ ਦਾ ਅਰਥ ਹੈ ਵੀ ਮੈਂ ਸਭ ਕੁਝ ਪਿਛਲਾ ਡਿਲੀਟ ਕਰ ਦਿੱਤਾ, ਹੁਣ ਤਾਂ ਕੱਲਾ ਹੀ ਰਹਿ ਗਿਆ ਤੇਰੇ ਸਾਹਮਣੇ। ਸਾਹਿਬ ਨੇ ਫਿਰ ਦੂਜੀ ਗੱਲ ਆਖੀ, ਕਹਿਣ ਲੱਗੇ ਬੰਦਾ ਤੇ ਹੈ, ਕਿਹਦਾ ਬੰਦਾ? ਕਹਿਣ ਲੱਗਿਆ ਸਤਿਗੁਰੂ ਮੈਂ ਤੇਰਾ ਬੰਦਾ। ਸਾਹਿਬ ਕਹਿਣ ਲੱਗੇ ਜੇ ਮੇਰਾ ਬੰਦਾ ਹੈ ਨਾ ਤਾਂ ਮੇਰੇ ਬੰਦਿਆਂ ਦੇ ਕੰਮ ਐ ਨਹੀਂ ਜਿਹੜੇ ਤੂੰ ਡੇਰੇ ਬਣਾ ਕੇ ਬੈਠਾ ਹੋਇਆ, ਲੋਕਾਂ ਨੂੰ ਧਾਗੇ ਤਵੀਤ ਕਰਕੇ ਦੇ ਰਿਹਾ, ਇਹ ਮੇਰੇ ਬੰਦਿਆਂ ਦੇ ਕੰਮ ਨਹੀਂ ਹੈ। ਕਹਿਣ ਲੱਗੇ ਪਾਤਸ਼ਾਹ ਤੁਸੀਂ ਮਿਲੇ ਨਹੀਂ ਤੇ ਪਤਾ ਨਹੀਂ ਲੱਗਿਆ, ਤੇਰੇ ਬੰਦਿਆਂ ਦੇ ਕੀ ਕੰਮ ਨੇ ਮੈਨੂੰ ਉਹ ਦੱਸ। ਗੁਰੂ ਜੀ ਕਹਿਣ ਲੱਗੇ ਮੇਰੇ ਬੰਦਿਆਂ ਦੇ ਕੀ ਕੰਮ ਨੇ ਇਹ ਮੈਥੋਂ ਨਾ ਪੁੱਛ, ਇਹ ਪੁੱਛ ਜਾ ਕੇ ਸਰਹੰਦ ਦੀ ਦੀਵਾਰ ਕੋਲੋਂ, ਮੇਰੇ ਬੰਦਿਆਂ ਦੇ ਕੀ ਕੰਮ ਨੇ? ਇਹ ਪੁੱਛ ਜਾ ਕੇ ਸਰਸਾ ਦੇ ਕਿਨਾਰੇ ਤੋਂ, ਮੇਰੇ ਬੰਦਿਆਂ ਦੇ ਕੀ ਕੰਮ ਨੇ? ਪੁੱਛ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਮੈਨੂੰ ਨਾ ਪੁੱਛ। ਉਹਨੂੰ ਫਿਰ ਸਿੱਖਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਸੁਣਾਈ, ਛੋਟੇ ਸਾਹਿਬਜ਼ਾਦਿਆਂ ਦੀ ਉਹਨੂੰ ਸਾਰੀ ਵਿਚਾਰ ਸੁਣਾਈ। ਸਿਰਫ ਇੱਕ ਇਕੱਲੇ ਛੋਟੇ ਸਾਹਿਬਜ਼ਾਦਿਆਂ ਦੀ ਬੇਨਤੀ, ਇੱਕ ਪਲ ਮੈਂ ਇੱਥੇ ਰੋਕ ਕੇ ਬੇਨਤੀ ਕਰਨ ਲੱਗਾ। ਸਾਡੀ ਕੌਮ ਦੀ ਕਿੱਡੀ ਵੱਡੀ ਬਦਕਿਸਮਤੀ ਹੈ, ਅੱਜ ਵੀ ਮੈਂ ਦਾਅਵੇ ਨਾਲ ਕਹਿਣਾ ਭਈ ਅਗਰ ਛੋਟੇ ਸਾਹਿਬਜ਼ਾਦਿਆਂ ਦੀ ਸਾਖੀ ਅਗਰ ਲਗਨ ਨਾਲ ਕਿਸੇ ਨੂੰ ਵੀ ਸੁਣਾ ਦਈਏ ਨਾ ਤੇ ਉਹਦੇ ਜੀਵਨ ਵਿੱਚ ਹਲਚਲ ਅੱਜ ਵੀ ਮੱਚ ਜਾਂਦੀ ਹੈ ਭਈ ਏਡਾ ਵੱਡਾ ਵੀ ਅਨਰਥ ਹੋਇਆ ਹੋਏਗਾ। ਰੋ ਵਿਚਾਰ ਕਦੇ ਫਿਰ ਸਹੀ। ਮਾਧੋ ਦਾਸ ਨੇ ਸਾਖੀ ਸੁਣੀ, ਹੱਥ ਵਿੱਚ ਪਾਈ ਹੋਈ ਮਾਲਾ ਲਾ ਕੇ ਰੱਖ ਦਿੱਤੀ। ਮੈਂ ਤੁਹਾਡੇ ਧਿਆਨ ਵਿੱਚ ਰੱਖਦੇ ਹਾਂ, ਤੁਸੀਂ ਸਾਰੇ ਪੜ੍ਹੇ ਲਿਖੇ, ਮੇਥੋਂ ਤਾਂ ਕਮ ਸੇ ਕਮ ਬਹੁਤ ਜ਼ਿਆਦਾ ਅੱਗੇ ਪੜ੍ਹੇ ਲਿਖੇ ਹੋਏ, ਮੈਂ ਇਸ ਗੱਲ ਨੂੰ ਕਬੂਲ ਕਰਨਾ। ਹੁਣ ਹਿਸਾਬ ਲਾ ਲਓ 1684 ਤੋਂ ਸ਼ੁਰੂ ਕਰੀਏ, ਉਦੋਂ ਸਾਧੂ ਬਣ ਗਿਆ। ਜਿਹੜੇ ਸਨ ਦੀ ਆਪਾਂ ਹੁਣ ਗੱਲ ਕਰ ਰਹੇ 1708 ਹੈ, 1708 ਵਿੱਚੋਂ 1684 ਨੂੰ ਘਟਾ ਦਈਏ, ਇਤਨਾ ਸਮਾਂ ਮਾਧੋ ਦਾਸ ਨੂੰ ਮਾਲਾ ਫੇਰਦਿਆਂ ਲੰਘ ਗਿਆ ਸੀ। ਇੰਨਾ ਲੰਮਾ ਸਮਾਂ ਉਹਨੇ ਜਾਪ ਕੀਤੇ ਹੋਏ ਨੇ, ਮਿਰਗਣੀ ਨੂੰ ਭੁਲਾਉਣ ਵਾਸਤੇ ਉਹਨੇ ਜਾਪ ਵੀ ਦਿਲੋਂ ਕੀਤੇ ਹੋਏ ਨੇ, ਉਪਰੋਂ ਨਹੀਂ ਕੀਤੇ ਹੋਏ ਸਾਡੇ ਵਾਂਗੂ। ਇਤਨੀ ਮਹਾਨ ਤਪੱਸਿਆ ਦੇ ਬਾਵਜੂਦ ਸਾਹਿਬਜ਼ਾਦਿਆਂ ਦੀ ਗਾਥਾ ਨੇ ਉਹਨੇ ਹੱਥੋਂ ਮਾਲਾ ਲਾਈ ਤੇ ਪਾਸੇ ਰੱਖ ਦਿੱਤੀ। ਕਹਿਣ ਲੱਗੇ ਸਤਿਗੁਰੂ ਫਿਰ ਕਿਰਪਾ ਕਰ, ਜਿਹੜੇ ਤੇਰੇ ਬੰਦਿਆਂ ਨੇ ਅਨੰਦਪੁਰ ਸਾਹਿਬ ਜੋ ਕੀਤਾ, ਸਰਸਾ ਦੇ ਕਿਨਾਰੇ ਜੋ ਕੀਤਾ, ਚਮਕੌਰ ਦੀ ਗੜੀ ਜੋ ਕੀਤਾ, ਉਸ ਸਰਹੰਦ ਦੀ ਦੀਵਾਰ ਵਿੱਚ ਫਤਿਹਗੜ੍ਹ ਸਾਹਿਬ ਜੋ ਕੀਤਾ, ਮੈਨੂੰ ਉਹ ਵਾਲੀ ਸਿੱਖੀ ਦੇ। ਹੁਣ ਗੁਰੂ ਜੀ ਨੇ ਕਿਰਪਾ ਕੀਤੀ, ਇਹਨੂੰ ਖੰਡੇ ਬਾਟੇ ਦੀ ਪੌਲ ਬਖਸ਼ੀ। ਇਹ ਹੁਣ ਮਾਧੋ ਦਾਸ ਬਦਲ ਕੇ, ਹੁਣ ਇਹਦੇ ਤਿੰਨ ਨਾਂ ਬਦਲਣ ਲੱਗੇ ਨੇ, ਪਹਿਲਾ ਸੀ ਲਛਮਣ ਦਾਸ, ਦੂਜਾ ਸੀ ਮਾਧੋ ਦਾਸ, ਹੁਣ ਤੀਜਾ, ਇੱਕ ਚੌਥਾ ਵੀ ਉਹਨੂੰ ਅਸੀਂ ਜਾਣਦੇ ਨਹੀਂ, ਬਹੁਤ ਘੱਟ ਹੈ। ਹੁਣ ਗੁਰੂ ਜੀ ਨੇ ਉਹਨੂੰ ਖੰਡੇ ਬਾਟੇ ਦੀ ਪੌਲ ਦਿੱਤੀ, ਇਹ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ। ਇਹਦਾ ਨਾਮ ਸੀ ਅਸਲ ਵਿੱਚ ਗੁਰਬਖਸ਼ ਸਿੰਘ, ਪਰ ਇਹਦੀ ਬਹਾਦਰੀ ਦੇ ਕਾਰਨ ਹੀ ਇਹਦੇ ਨਾਲ ਇਹ ਨਾਮ ਜ਼ਿਆਦਾ ਮਸ਼ਹੂਰ ਹੋ ਗਏ। ਗੁਰੂ ਜੀ ਦੇ ਕੋਲੋਂ ਇਹਨੇ ਦਾਤ ਲਈ ਤੇ ਗੁਰੂ ਵਾਲਾ ਬਣ ਗਿਆ। ਗੁਰੂ ਜੀ ਤੇ ਪੂਰਨ ਭਰੋਸਾ ਤੇ ਪੂਰਾ ਯਕੀਨ ਬਣ ਗਿਆ। ਇੱਕ ਪਲ ਹੁਣ ਮੈਂ ਇੱਥੇ ਰੁਕਣ ਲੱਗਾ, ਇੱਥੋਂ ਗੱਲ ਸ਼ੁਰੂ ਕਰਾਂਗਾ। ਇੱਕ ਮੈਂ ਅਰਜ਼ ਕਰਨੀ ਚਾਹੁੰਦਾ, ਬਹੁਤ ਜ਼ਰੂਰੀ ਧਿਆਨ ਨਾਲ ਸੁਣੇ ਉਹਨੂੰ। ਕਈ ਵਾਰੀ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਨਿਰਾਸ਼ ਨਹੀਂ ਹੋਣਾ ਚਾਹੀਦਾ। ਮੈਂ ਸਿਰਫ ਝਲਕਾਂ ਹੀ ਦੇ ਸਕਾਂਗਾ ਅੱਜ, ਕਿਉਂਕਿ ਮੈਂ ਸ਼ਹੀਦੀ ਤੱਕ ਪਹੁੰਚਣਾ। ਹਮੇਸ਼ਾ ਗੱਲ ਚੇਤੇ ਰੱਖਿਓ, ਜੇ ਕੋਈ ਵਿਰਲਾ ਗੁਰਮਤ ਚੱਲੇ ਜੀ, ਉਹ ਵਿਰਲਾ ਕੋਈ ਮਨੁੱਖ ਹੈ ਜਿਹੜਾ ਗੁਰਮਤ ਦੇ ਰਾਹ ਤੇ ਤੁਰਦਾ ਹੈ। ਮੈਂ ਦੋ ਤਿੰਨ ਝਲਕਾਂ ਦੇਣੀਆਂ ਚਾਹੁੰਦਾ। ਨੰਬਰ ਇੱਕ, ਜਦੋਂ ਬਾਬਾ ਲਹਿਣਾ ਜੀ ਜਥੇ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਕੋਲ ਗਏ ਸਨ, ਉਹਨਾਂ ਜਥੇ ਵਿੱਚੋਂ ਇੱਕ ਵੀ ਬੰਦਾ ਬਾਬੇ ਲਹਿਣੇ ਨਾਲ ਨਹੀਂ ਸੀ ਗਿਆ। ਬਾਅਦ ਵਿੱਚ ਤਾਂ ਦੇਖ ਕੇ ਚਲੇ ਜਾਂਦੇ, ਬਾਬਾ ਲਹਿਣਾ ਕਿੱਡਾ ਗੁਰੂ ਅੰਗਦ ਸਾਹਿਬ ਮਹਾਰਾਜ ਬਣ ਗਿਆ ਗੁਰੂ ਨਾਨਕ ਸਾਹਿਬ ਦੇ ਦਰ ਤੋਂ, ਅਸੀਂ ਵੀ ਚੱਲੀਏ, ਕੋਈ ਨਹੀਂ ਗਿਆ, ਇਕੱਲੇ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ। ਜਥਾ ਸੀ ਨਾਲ, ਆਖਿਰਕਾਰ ਉਹਨਾਂ ਦਾ ਪਿਓ ਲੈ ਕੇ ਜਾਂਦਾ ਰਿਹਾ, ਫਿਰ ਉਹ ਲੈ ਕੇ ਜਾਂਦੇ ਰਹੇ 6 ਸਾਲ ਪੂਰੇ, ਪਰ ਇੱਕ ਵੀ ਬੰਦਾ ਨਹੀਂ ਗਿਆ। ਦੂਜੀ ਗੱਲ, ਜਦੋਂ ਭਗਾਣੀ ਦਾ ਯੁੱਧ ਹੋਇਆ ਸੀ ਨਾ, ਉਦੋਂ ਮਹੰਤ ਕਿਰਪਾਲ ਦਾਸ ਗੁਰੂ ਜੀ ਦੇ ਆਖੇ ਲੱਗ ਕੇ ਜੰਗ ਵਿੱਚ ਜੂਝਿਆ ਸੀ। 500 ਉਦਾਸੀ ਸੀ ਉਦੋਂ ਕੋਲ, 499 ਭੱਜ ਗਿਆ, ਇੱਕ ਵੀ ਨਹੀਂ ਮੁੜ ਕੇ ਆਇਆ ਜਿਹੜਾ ਗੁਰੂ ਜੀ ਦੇ ਦੱਸੇ ਰਾਹ ਤੇ ਤੁਰਨ ਲਈ ਤਿਆਰ ਹੋ ਜਾਏ। ਅਗਲੀ ਗੱਲ, ਜਿਹੜੀ ਗੱਲ ਹੁਣ ਕਰਨੀ ਚਾਹੁੰਦਾ, ਹੁਣ ਦੇਖੋ ਮਾਧੋ ਦਾਸ ਜਿਹੜੇ ਉਹਦੇ ਨਾਲ ਇੰਨਾ ਤੜਫਦੇ ਸੀ ਵੀ ਤੇਰੇ ਤਖ਼ਤ ਤੇ ਬੈਠ ਗਿਆ, ਤੇਰੇ ਡੇਰੇ ਨੂੰ ਮਲੀਨ ਕਰ ਦਿੱਤਾ, ਉਹ ਇੰਨਾ ਤੜਫਦੇ ਸੀ, ਉਹਨਾਂ ਚੇਲਿਆਂ ਚੋਂ ਇੱਕ ਵੀ ਚੇਲਾ ਨਹੀਂ ਹੈ ਜਿਹੜਾ ਕਵੇ ਮਾਧੋ ਦਾਸ ਅੱਜ ਅਸੀਂ ਤੇਰੇ ਨਾਲ ਤੁਰਾਂਗੇ, ਤੂੰ ਖੰਡੇ ਬਾਟੇ ਦੀ ਪੌਲ ਲੈ ਲਈ, ਅਸੀਂ ਵੀ ਖੰਡੇ ਬਾਟੇ ਦੀ ਪੌਲ ਲਵਾਂਗੇ, ਇੱਕ ਵੀ ਨਹੀਂ ਤੁਰਿਆ। ਇਹ ਗੱਲ ਹਮੇਸ਼ਾ ਚੇਤਾ ਰੱਖਿਆ ਕਰੀਏ ਭਈ, ਕੋਈ ਵਿਰਲਾ ਗੁਰਮਤ ਚੱਲਿਆ ਜੀ, ਉਹ ਹਰ ਇੱਕ ਬੰਦਾ ਗੁਰਮਤ ਦੇ ਰਾਹ ਤੇ ਨਹੀਂ ਤੁਰ ਪਾਉਂਦਾ। ਅੱਜ ਵੀ ਗੁਰਮਤ ਦੇ ਰਾਹ ਤੇ ਤੁਰਨ ਵਾਲਿਆਂ ਦੀ ਗਿਣਤੀ ਹਮੇਸ਼ਾ ਘੱਟ ਹੋਏਗੀ, ਮਨਮਤ ਦੇ ਰਾਹ ਤੇ ਤੁਰਨ ਵਾਲਿਆਂ ਦੀ ਗਿਣਤੀ ਹਮੇਸ਼ਾ ਹੀ ਵਧੀਕ ਹੋਏਗੀ, ਹਜੇ ਤਾਂ ਬਹੁਤ ਘੱਟ ਹੈ। ਇਹਨਾਂ ਮਨਮਤ ਵਾਲਿਆਂ ਨੇ ਤਾਂ ਗੁਰੂ ਅੰਗਦ ਸਾਹਿਬ ਨੂੰ ਪਿੰਡੋਂ ਕਢਵਾ ਦਿੱਤਾ ਸੀ ਭਈ ਮੀਂਹ ਪਵਾ, ਜੇ ਨਹੀਂ ਮੀਂਹ ਪਵਾ ਸਕਦਾ ਛੱਡ ਕੇ ਪਿੰਡ ਜਾ। ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਛੱਡਣਾ ਪਿਆ ਸੀ, ਤੁਸੀਂ ਸੋਚ ਕੇ ਦੇਖਿਓ, ਕਦੇ ਰੋ ਵਿਚਾਰ ਕਦੇ ਫਿਰ ਸਹੀ। ਹੁਣੇ ਮਾਧੋ ਦਾਸ ਬਾਬਾ ਬੰਦਰ ਸਿੰਘ ਬਹਾਦਰ ਬਣ ਗਿਆ। ਸਤੰਬਰ ਦੇ ਮਹੀਨੇ 1708 ਵਿੱਚ ਇਹਦਾ ਮਿਲਾਪ ਹੋਇਆ। ਸਿਰਫ ਇੱਕ ਮਹੀਨਾ ਵੀ ਪੂਰਾ ਨਹੀਂ ਹੈ, ਇੱਕ ਮਹੀਨਾ ਇਹ ਗੁਰੂ ਜੀ ਦੇ ਨਾਲ ਰਿਹਾ। ਸਤੰਬਰ ਦੇ ਮਹੀਨੇ ਚ ਇਹਦਾ ਮਿਲਾਪ ਹੋਇਆ, ਅਖੀਰ ਦੇ ਵਿੱਚ ਜਾ ਕੇ। ਸਤੰਬਰ ਤੇ ਅਗਸਤ ਇਹਦੇ ਕੁਛ ਦਿਨ ਮਿਲਾ ਕੇ ਇਹ ਇੰਨਾ ਕੁ ਸਮਾਂ ਨਾਲ ਰਿਹਾ। ਸਤਿਗੁਰ ਜੀ ਨੇ ਇਹਨੂੰ ਹੁਣ ਤੋੜ ਦਿੱਤਾ ਵੀ ਤੂੰ ਪੰਜਾਬ ਦੀ ਧਰਤੀ ਤੇ ਜਾ ਸਜਣਾ। ਗੁਰੂ ਜੀ ਨੂੰ ਪਤਾ ਸੀ ਭਈ ਕੱਲ ਕੋਈ ਡੇਰੇਦਾਰ, ਕੱਲ ਕੋਈ ਇਹੋ ਜਿਹਾ ਸਿੱਖ ਕੌਮ ਦਾ ਲੁਟੇਰਾ ਇਹਨੂੰ ਗੁਰੂ ਬਣਾ ਕੇ ਫਿਰ ਨਾ ਪੇਸ਼ ਕਰ ਦੇਵੇ। ਮੈਂ ਇਹ ਭਰਮ ਕੱਢ ਦਿਆਂ ਸਿੱਖ ਦਾ, ਗੁਰੂ ਜੀ ਨੇ ਪਹਿਲਾਂ ਤੋੜ ਦਿੱਤਾ ਇਹਨੂੰ, ਆਪਣੀ ਹਯਾਤੀ ਵਿੱਚ ਤੋੜ ਦਿੱਤਾ ਇਹਨੂੰ, ਇਹ ਪੰਜਾਬ ਨੂੰ ਤੁਰ ਪਿਆ। ਇੱਕ ਪਲ ਮੈਂ ਇੱਥੇ ਤੁਹਾਡਾ ਧਿਆਨ ਦਵਾ ਕੇ ਫਿਰ ਦੂਜਾ ਵਿਚਾਰ ਕਰਾਂਗੇ, ਫਿਰ ਇੱਥੇ ਹੀ ਆਵਾਂਗੇ, ਹਰ ਇੱਕ ਪੱਖ ਚਾਨਣ ਵਿੱਚ ਹੋ ਜਾਏ। ਹੁਣ ਦੇਖੋ, ਸਿੱਖ ਨੂੰ ਇਹੋ ਜਿਹਾ ਵਿਸ਼ਵਾਸ ਕਰਨਾ ਚਾਹੀਦਾ। ਮੈਂ ਕਹਿੰਦਾ ਕਮਾਲ ਹੈ, ਜਿੱਦਣ ਸਿੱਖ ਇੱਥੇ ਪਹੁੰਚ ਗਿਆ ਨਾ, ਉਸ ਤੈਨੂੰ ਹਰਾਉਣ ਵਾਲਾ ਕੋਈ ਨਹੀਂ ਹੋਏਗਾ। ਆਹ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰੀ ਵੀ ਨਹੀਂ ਕਿਹਾ ਸਤਿਗੁਰੂ ਨਾ ਮੇਰੇ ਕੋਲ ਫੌਜ, ਨਾ ਮੇਰੀ ਪੰਜਾਬ ਚ ਕੋਈ ਵਾਕਫੀਅਤ, ਨਾ ਕਿਸੇ ਨੇ ਮੇਰੇ ਤੇ ਇਤਬਾਰ ਕਰਨਾ, ਮੈਂ ਤਾਂ ਮਾਲਾ ਫੇਰਨ ਵਾਲਾ ਹੈ, ਮੈਂ ਤਾਂ ਮਿਰਗਣੀ ਦੇ ਬੱਚਿਆਂ ਨੂੰ ਦੇਖ ਕੇ ਘਰ ਬਾਰ ਛੱਡ ਕੇ ਆ ਗਿਆ ਸੀ, ਮੇਰੇ ਕੋਲ ਨਾ ਫੌਜਾਂ, ਨਾ ਹਥਿਆਰ, ਨਾ ਧਨ ਦੌਲਤ, ਨਾ ਪੰਜਾਬ ਚ ਮੇਰੀ ਕੋਈ ਜਾਣ ਪਹਿਚਾਣ, ਨਾ ਮੈਂ ਪਹਿਲਾਂ ਕਿਸੇ ਸਿੱਖ ਘਰਾਣੇ ਚੋਂ, ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਪਰ ਉਹਨੂੰ ਭਰੋਸਾ ਹੈ ਵੀ ਗੁਰੂ ਦਾ ਥਾਪੜਾ ਮੇਰੇ ਕੋਲ ਹੈ, ਐਡਾ ਵਿਸ਼ਵਾਸ ਸਿੱਖ ਨੂੰ ਬਣ ਜਾਏਗਾ ਗੁਰੂ ਤੇ, ਇੰਨਾ ਵਿਸ਼ਵਾਸ ਹੋਣਾ ਚਾਹੀਦਾ ਸਿੱਖ ਨੂੰ ਵੀ ਜੇ ਤੂੰ ਤੋੜਨ ਲੱਗਿਆ ਨਾ, ਜੇ ਤੂੰ ਤੋੜਨ ਲੱਗਿਆ ਨਾ ਗੁਰੂ, ਮੈਂ ਵਾਕਈ ਉਹਨਾਂ ਜਾਨ ਮਨ ਠੱਲ ਪਾ ਦਿਆਂਗਾ। ਆਹ ਵਿਸ਼ਵਾਸ ਗੁਆਚ ਗਿਆ ਸਿੱਖ ਕੋਲੋਂ, ਉਹਨੂੰ ਗੁਰੂ ਤੇ ਉਨਾ ਭਰੋਸਾ ਨਹੀਂ ਹੈ ਜਿੰਨਾ ਦੇਹਧਾਰੀਆਂ ਤੇ ਭਰੋਸਾ ਹੈ। ਇੰਨਾ ਭਰੋਸਾ ਗੁਰੂ ਤੇ ਹੋਣਾ ਚਾਹੀਦਾ। ਗੁਰੂ ਜੀ ਨੇ ਪੰਜ ਤੀਰ ਦਿੱਤੇ ਆਪਣੇ ਕੋਲੋਂ ਤੇ ਪੰਜ ਸਿੰਘ ਭੇਜੇ, ਭਾਈ ਵਿਨੋਦ ਸਿੰਘ ਜੀ, ਭਾਈ ਕਾਨ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਰਣ ਸਿੰਘ ਜੀ। ਇਹ ਪੰਜ ਸਿੰਘ ਗੁਰੂ ਨੇ ਆਪਣੇ ਵੱਲੋਂ ਦਿੱਤੇ, ਭਈ ਇਹ ਪੰਜ ਜਦੋਂ ਕੋਈ ਮਤਾ ਪਾਸ ਕਰਨਾ ਹੋਇਆ, ਕੋਈ ਗੱਲ ਕਰਨੀ ਹੋਈ, ਇਕੱਲਾ ਆਪਣੇ ਆਪ ਨੂੰ ਨਾ ਰੱਖੀ, ਇਹ ਪੰਚ ਪ੍ਰਧਾਨੀ ਸਿਸਟਮ ਹੈ, ਇਹਦੇ ਨਾਲ ਤੂੰ ਇਹਨਾਂ ਨਾਲ ਸਲਾਹ ਕਰਕੇ ਤੁਰੀ। ਹੁਣ ਬੰਦਾ ਬਹਾਦਰ ਆਇਆ, ਯਾਦ ਰੱਖਿਓ। ਮੈਂ ਕਹਿੰਦਾ ਕਿੰਨੇ ਕੁ ਦਿਨਾਂ ਚ ਕਿੰਨੀ ਗੁਰਮਤ ਸਿੱਖ ਗਿਆ, ਥੋੜੇ ਜਿਹੇ ਦਿਨਾਂ ਚ ਕਿੱਡੀ ਗੁਰਮਤ ਸਿੱਖ ਗਿਆ। ਉਹ ਜਦੋਂ ਗੁਰੂ ਸਾਹਿਬ ਜੀ ਤੇ ਵਾਰ ਹੁੰਦਾ ਨਾ, ਅਕਤੂਬਰ ਦੇ ਮਹੀਨੇ ਵਿੱਚ ਗੁਰੂ ਜੀ ਸਰੀਰਕ ਚੋਲਾ ਛੱਡਦੇ ਨੇ 7 ਅਕਤੂਬਰ ਨੂੰ। ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਤੇ ਵਾਰ ਹੋਇਆ, ਯਾਦ ਰੱਖੇ ਜੀ, ਉਸ ਤੋਂ ਕੁਝ ਦਿਨ ਪਹਿਲਾਂ, ਕੁਝ ਦਿਨ ਹੀ ਪਹਿਲਾਂ ਬੰਦੇ ਬਹਾਦਰ ਨੂੰ ਤੋਰਿਆ ਸੀ ਔਰ ਉਹਨੂੰ ਖਬਰ ਮਿਲ ਗਈ ਹੋਏਗੀ ਭਈ ਗੁਰੂ ਗੋਬਿੰਦ ਸਿੰਘ ਜੀ ਤੇ ਵਾਰ ਹੋ ਗਿਆ। ਪਰ ਉਹ ਗੁਰੂ ਦੇ ਵੱਲ ਨੂੰ ਨਹੀਂ ਮੁੜਿਆ, ਗੁਰੂ ਦੇ ਬਚਨਾਂ ਵੱਲ ਤੁਰਿਆ ਵੀ ਮੈਨੂੰ ਕੀ ਕਹਿ ਕੇ ਗੁਰੂ ਨੇ ਤੋੜਿਆ, ਮੈਂ ਪੰਜਾਬ ਦੀ ਧਰਤੀ ਤੇ ਜਾਣਾ, ਮੈਂ ਗੁਰੂ ਦੇ ਸਰੀਰ ਵੱਲ ਨੂੰ ਨਹੀਂ ਜਾਣਾ। ਉਹ ਸਰੀਰ ਵੱਲ ਨੂੰ ਨਹੀਂ ਗਿਆ, ਗੁਰੂ ਦੇ ਬਚਨਾਂ ਵੱਲ ਨੂੰ ਗਿਆ ਸੀ। ਉਹ ਪੰਜਾਬ ਵਾਲੇ ਪਾਸੇ ਨੂੰ ਤੁਰ ਪਿਆ। ਤੁਹਾਨੂੰ ਵਕਤ ਮਿਲਿਆ, ਸੋਨੀਪਤ ਦੇ ਨੇੜੇ ਇੱਕ ਖਰਖੌਂਡਾ ਨਗਰ ਹੈ, ਇਲਾਕੇ ਦਾ ਨਾਂ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਾਸੀਆਂ ਨੂੰ ਕੁਝ ਚਿੱਠੀਆਂ ਲਿਖ ਕੇ ਭੇਜੀਆਂ। ਫੌਜ ਇਕੱਠੀ ਹੋਈ, ਹਥਿਆਰ ਖਰੀਦੇ। ਮੈਂ ਬਿਲਕੁਲ ਸੰਖੇਪ ਵਿੱਚ ਬੇਨਤੀ ਕਰ ਰਿਹਾ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ ਪ੍ਰਮੁੱਖ ਥਾਵਾਂ ਨੇ, ਮੈਂ ਉਹਨਾਂ ਦਾ ਹੀ ਜ਼ਿਕਰ ਕਰਾਂਗਾ। ਸਮਾਣੇ ਤੇ ਹਮਲਾ ਕੀਤਾ। ਤੁਹਾਡੇ ਚੋਂ ਸ਼ਾਇਦ ਕੋਈ ਉਸ ਇਲਾਕੇ ਦਾ ਹੋਵੇ, ਪਟਿਆਲੇ ਦੇ ਲਾਗੇ ਸਮਾਣਾ ਹੈ। ਸਮਾਣੇ ਨਾਲ ਕੀ ਵਾਸਤਾ ਸੀ? ਜਦੋਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਉਸ ਤੋਂ ਵੀ ਪਹਿਲਾਂ ਇੱਕ ਹਸਨ ਅਲੀ ਸੀ, ਹਸਨ ਅਲੀ। ਹਸਨ ਅਲੀ ਉਹ ਸੀ ਜਿਹਨੇ ਇੱਕ ਝੂਠੀ ਚਿੱਠੀ ਤਿਆਰ ਕੀਤੀ ਸੀ, ਭਈ ਔਰੰਗਜ਼ੇਬ ਕਹਿੰਦਾ ਭਈ ਜੇ ਤੁਸੀਂ ਛੱਡ ਕੇ ਚਲੇ ਜਾਵੋ ਤੇ ਮੈਂ ਆਨੰਦਪੁਰ ਸਾਹਿਬ ਨੂੰ, ਤੇ ਮੈਂ ਤੁਹਾਡੇ ਤੇ ਹਮਲਾ ਨਹੀਂ ਕਰਾਂਗਾ। ਇਹ ਹਸਨ ਅਲੀ ਇਸੇ ਸਮਾਣੇ ਦਾ ਹੈ। ਦੂਜਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੋਈ ਜਲਾਲੂਦੀਨ, ਉਹ ਇਸੇ ਸਮਾਣੇ ਦਾ ਜਲਾਦ ਹੈ। ਤੀਜਾ, ਜਿਹੜਾ ਸ਼ਾਸਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਉਹ ਵੀ ਇਸ ਸਮਾਣੇ ਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਬੜੀ ਇਸ ਗੱਲ ਦੀ ਸੀ ਭਾਵਨਾ, ਉਹਨੇ ਸਮਾਣੇ ਨੂੰ ਤੜਕੇ ਜਾ ਕੇ ਹਮਲਾ ਕੀਤਾ, ਤਰਥੱਲੀ ਮਚਾ ਦਿੱਤੀ। ਜਲਾਦਾਂ ਦਾ ਸ਼ਹਿਰ ਕਹਾਉਣ ਵਾਲਾ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ। ਬਹੁਤ ਸੂਰਮਤਾਈ ਨਾਲ ਲੜਿਆ। ਉਸ ਤੋਂ ਬਾਅਦ ਵਿੱਚ ਠਸਕੇ, ਘੁੜਾਮ ਇਤਿਆਦਿਕ ਹਮਲੇ ਕੀਤੇ। ਫਿਰ ਵਜ਼ੀਰ ਖਾਨ ਦਾ ਪਿੰਡ ਹੈ, ਵਜ਼ੀਰ ਖਾਨ ਦਾ ਸ਼ਹਿਰ ਹੈ, ਕਰਨਾਲ ਦੇ ਬਿਲਕੁਲ ਲਾਗੇ ਕੁੰਜਪੁਰੇ, ਇਹ ਕਰਨਾਲ ਦੇ ਲਾਗੇ ਕੁੰਜਪੁਰਾ। ਇੱਥੇ ਜਾ ਕੇ ਵਜ਼ੀਰ ਖਾਨ ਦੇ ਪਿੰਡ ਵਿੱਚ ਜਾ ਕੇ ਹਮਲਾ ਕੀਤਾ ਵੀ ਤੂੰ ਏਡੀ ਤਾਕਤਵਰ ਬੰਦਾ, ਤੈਨੂੰ ਮੈਂ ਪਹਿਲਾਂ ਸੁਨੇਹੇ ਭੇਜਦਾ ਤਾਂ ਕਿ ਤੈਨੂੰ ਪਤਾ ਲੱਗ ਜਾਏ। ਕੁੰਜਪੁਰੇ ਦੇ ਵਿੱਚ ਵੀ ਤਰਥੱਲੀ ਮਚਾ ਕੇ ਫਿਰ ਇਹ ਆਇਆ। ਮੈਂ ਸਿੱਧਾ ਆਉਣ ਲੱਗਾ ਛਡੌਰੇ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹਿ ਕੇ ਤੋਰੇ ਸੀ, ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਬਾਕੀ ਥਾਵਾਂ ਤੇ ਜਾਵੀ ਭਾਵੇਂ ਨਾ ਜਾਵੀ, ਪਰ ਛਡੌਰੇ ਜ਼ਰੂਰ ਜਾਵੀ, ਉੱਥੇ ਮੇਰਾ ਯਾਰ, ਉੱਥੇ ਮੇਰੀ ਖਾਤਰ ਆਪਣੇ ਪੁੱਤ ਵਾਰਨ ਵਾਲਾ ਉਸ ਪੀਰ ਬੁੱਧੂ ਸ਼ਾਹ ਦੀ, ਉਹਨੂੰ ਸ਼ਹੀਦ ਕਰਕੇ ਉਹਦੀ ਘਰਵਾਲੀ ਨੂੰ ਵੀ ਖਤਮ ਕਰਕੇ ਤੇ ਪੀਰ ਬੁੱਧੂ ਸ਼ਾਹ ਦੀ ਲਾਸ਼ ਨੂੰ ਦਰਖਤ ਤੇ ਲਟਕਾਇਆ ਸੀ ਉਸਮਾਨ ਖਾਨ ਨੇ। ਤੂੰ ਇਹ ਗੱਲ ਚੇਤਾ ਰੱਖੀ, ਉਸ ਉਸਮਾਨ ਖਾਨ ਨੂੰ ਜ਼ਰੂਰ ਜਾ ਕੇ ਠੱਲ ਪਾਉਣੀ ਹੈ। ਬੰਦਾ ਸਿੰਘ ਬਹਾਦਰ ਨੇ ਇੱਥੇ ਆ ਕੇ ਛਡੌਰੇ ਦੇ ਵਿੱਚ ਹਮਲਾ ਕਰਕੇ ਉਸਮਾਨ ਖਾਨ ਵਰਗਿਆਂ ਨੂੰ ਹਵੇਲੀਆਂ ਚ ਸਾੜ ਦਿੱਤਾ, ਲੋਹਗੜ੍ਹ ਕਿਲੇ ਤੇ ਕਬਜ਼ਾ ਕੀਤਾ। ਅੱਗੇ ਕਾਫੀ ਲਮੇਰੀ ਚੜ੍ਹਤ ਬਾਬਾ ਬੰਦਾ ਸਿੰਘ ਬਹਾਦਰ ਦੀ ਰਹੀ ਹੈ। ਸਿਰਫ ਇਹ 8 ਸਾਲ ਦਾ ਸਮਾਂ ਹੈ। 1708 October ਤੋਂ ਸਤੰਬਰ ਦੇ ਮਹੀਨੇ ਲਾ ਲਓ ਤੁਸੀਂ, ਸਤੰਬਰ ਦੇ ਮਹੀਨੇ ਗੁਰੂ ਜੀ ਨੇ ਇਹਨੂੰ ਤੋਰਿਆ ਲਾਸਟ ਵਿੱਚ। 1708 ਦਾ ਅਖੀਰੀ ਆ ਉਹ, ਉਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਇਆ, ਅਨੇਕਾਂ ਥਾਵਾਂ ਤੇ ਤਰਥੱਲੀ ਮਚਾਉਂਦਾ ਹੋਇਆ ਫਿਰ ਇਹ ਆ ਕੇ ਉੱਥੋਂ ਸਰਹੰਦ ਵਿੱਚ ਹਮਲਾ ਕਰਨ ਦੀ ਸੋਚਦਾ ਹੈ। ਪਰ ਅਚਾਨਕ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਚੱਪੜਚਿੜੀ ਆ ਜਾਂਦਾ ਹੈ। ਚੱਪੜਚਿੜੀ ਦੋਨਾਂ ਧਿਰਾਂ ਦਾ ਮੁਕਾਬਲਾ ਹੁੰਦਾ ਹੈ। ਇੱਧਰੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਵਜ਼ੀਰ ਖਾਂ ਪਹਿਲਾਂ ਘੋੜੇ ਤੇ ਸਵਾਰ ਹੋ ਕੇ ਜਦੋਂ ਆਉਂਦਾ ਉਸ ਫੌਜਾਂ ਦੇ ਵਿੱਚ ਹੈ ਜਿਹੜੀਆਂ ਸਰਹੰਦ ਵੱਲੋਂ ਆਈਆਂ ਨੇ। ਉਹਨੂੰ ਬੜਾ ਹੰਕਾਰ ਸੀ ਵੀ ਮੈਂ ਹਰੇਕ ਥਾਂ ਦੇ ਉੱਤੇ ਜਿੱਤਦਾ ਹੈ। ਤੇ ਸਾਹਮਣੇ ਮੁਕਾਬਲਾ ਹੋਇਆ, ਜਿਹੜੇ ਸਾਹਮਣੇ ਸਿੰਘ ਆਏ ਉਹ ਸੀ, ਇੱਕ ਦਾ ਨਾਂ ਸੀ ਬਾਜ ਸਿੰਘ, ਇੱਕ ਦਾ ਨਾਂ ਸੀ ਫਤਿਹ ਸਿੰਘ। ਜਦੋਂ ਬਾਜ ਸਿੰਘ ਨੇ ਲਲਕਾਰਾ ਮਾਰਿਆ, ਇਹਨੇ ਆਪਣਾ ਇੱਕ ਤੀਰ ਤੇ ਝੱਟ ਆਪਣੇ ਕੋਲੋਂ ਨੇਜਾ ਸੁੱਟਿਆ, ਉਹਦੀ ਬਾਂਹ ਜ਼ਖਮੀ ਹੋ ਗਈ ਬਾਜ ਸਿੰਘ ਦੀ। ਪਰ ਜਦੋਂ ਬਾਂਹ ਜ਼ਖਮੀ ਹੋਈ ਉਹਨੇ ਸੰਭਾਲ ਲਿਆ। ਫਿਰ ਫਤਿਹ ਸਿੰਘ ਉਹਦੇ ਪਿੱਛੋਂ ਨਿਕਲ ਕੇ ਆਇਆ ਤੇ ਫਤਿਹ ਸਿੰਘ ਨੇ ਗੱਜ ਕੇ ਜੈਕਾਰਾ ਲਾਇਆ, ਕਹਿਣ ਲੱਗੇ, ਓਏ ਪਾਪੀਆ ਯਾਦ ਕਰ ਜਿਸ ਫਤਿਹ ਸਿੰਘ ਨੂੰ, ਜਿਸ ਗੁਰੂ ਗੋਬਿੰਦ ਸਿੰਘ ਦੇ ਲਾਡਲਿਆਂ ਨੂੰ ਤੂੰ ਨੀਹਾਂ ਚ ਖੜਾ ਕੇ ਸ਼ਹੀਦ ਕੀਤਾ ਸੀ ਨਾ, ਉਹਦਾ ਵੀ ਨਾਂ ਫਤਿਹ ਸਿੰਘ ਸੀ। ਅੱਜ ਤੇਰੇ ਸਾਹਮਣੇ ਵੀ ਫਤਿਹ ਸਿੰਘ ਹੈ। ਜੈਕਾਰਾ ਛੱਡ ਕੇ ਉਹਨੇ ਇਹੋ ਜਿਹੀ ਕਿਰਪਾਨ ਬਾਈ, ਉਹਦਾ ਸੱਜਾ ਮੋਢਾ ਵੱਢ ਕੇ ਵਿੱਚ ਦੀ ਲੰਘੀ ਕਿਰਪਾਨ, ਇੱਕ ਹਿੱਸਾ ਵੱਢ ਕੇ ਉਹਦਾ ਥੱਲੇ ਸੁੱਟ ਕੇ ਰੱਖ ਦਿੱਤਾ। ਥੱਲੇ ਪਿਆ ਤੜਫਦਾ ਮਰ ਗਿਆ। ਤੇ ਉਸ ਵਜ਼ੀਰ ਖਾਂ ਦੇ ਜਦੋਂ ਬਾਕੀ ਫੌਜਾਂ ਭੱਜ ਗਈਆਂ, ਵਜ਼ੀਰ ਖਾਂ ਦੀ ਲਾਸ਼ ਨੂੰ ਲੈ ਕੇ ਬਲਦਾਂ ਦੇ ਪਿੱਛੇ ਬੰਨ ਕੇ ਗੁਰੂ ਕੇ ਸੂਰਮੇ ਉਸ ਚੱਪੜ ਚਿੜੀ ਤੋਂ ਸਰਹੰਦ ਲੈ ਕੇ ਗਏ ਸਨ, ਪਿੱਛੇ ਬੰਨ ਕੇ ਲਟਕਾ ਕੇ ਧਰਤੀ ਤੇ ਰਿੜ ਕੇ। ਅੱਧੀ ਲਾਸ਼ ਤਾਂ ਰਸਤੇ ਚ ਖਤਮ ਹੋ ਗਈ ਸੀ, ਬਲਦਾਂ ਦੇ ਪਿੱਛੇ ਬੰਨ ਕੇ ਘਸੀਟ ਕੇ ਲੈ ਕੇ ਗਏ। ਫਿਰ ਉਹਦੀ ਲਾਸ਼ ਨੂੰ ਲਿਜਾ ਕੇ ਸਰਹੰਦ ਦੇ ਦਰਖਤ ਤੇ ਟੰਗਿਆ ਭਈ ਇਸ ਪਾਪੀ ਦਾ ਪਤਾ ਲੱਗੇ ਲੋਕਾਂ ਨੂੰ। ਪਰ ਸਰਹੰਦ ਵਾਸੀ ਆ ਕੇ ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਈ ਕਿਸੇ ਵੇਲੇ ਧਰਤੀ ਇਸ ਪਾਪੀ ਦੀ ਸੀ, ਤੁਸੀਂ ਐਸਾ ਕਰਦੇ ਚੰਗਾ ਲੱਗਣਾ ਸੀ, ਪਰ ਹੁਣ ਇਹ ਧਰਤੀ ਸ਼ਹੀਦਾਂ ਦੀ ਹੈ। ਇੱਥੇ ਬਾਬਾ ਫਤਿਹ ਸਿੰਘ ਦਾ ਖੂਨ ਡੁੱਲਿਆ, ਇੱਥੇ ਬਾਬਾ ਜ਼ੋਰਾਵਰ ਸਿੰਘ ਦਾ ਖੂਨ ਡੁੱਲਿਆ, ਇਸ ਧਰਤੀ ਤੇ ਇਹ ਪਾਪੀ ਨੂੰ ਇਵੇਂ ਨਾ ਲਟਕਾਓ। ਫਿਰ ਉਹਨਾਂ ਨੇ ਲਾ ਲਿਆ ਸੀ, ਗੱਲ ਵੱਖਰੀ ਹੈ। ਇੱਥੇ ਬਾਕੀਆਂ ਨੂੰ ਸੁੱਚੇ ਨੰਦ ਦੇ ਨੱਕ ਵਿੱਚ ਨਕੇਲ ਪਾ ਕੇ, ਜਿਵੇਂ ਤੁਸੀਂ ਦੇਖੀ ਹੋਏਗੀ ਊਠ ਦੇ ਨੱਕ ਚ ਪਾਈ ਹੁੰਦੀ ਹੈ, ਇਹਦੇ ਸੁੱਚਾ ਨੰਦ ਦੇ ਨੱਕ ਚ ਨਕੇਲ ਪਾ ਕੇ ਸਰਹੰਦ ਦੀਆਂ ਗਲੀਆਂ ਚ ਫੇਰਿਆ ਸੀ। ਇੱਥੇ ਲੋਕਾਂ ਨੇ ਬੜੇ ਤੜਫੇ ਪਏ ਸਨ, ਲੋਕ ਜਿਹੜੇ ਸਨ ਉਹਨਾਂ ਨੇ ਸਰਹੰਦ ਲੁੱਟੀ। ਹੈ ਕੋਈ ਇਹੋ ਜਿਹਾ ਸਿੱਖ ਜਿਹਦਾ ਸਿਦਕ ਇਹੋ ਜਿਹਾ ਹੋਵੇ? ਆਪਣੇ ਅੰਦਰ ਝਾਤ ਮਾਰ ਕੇ ਦੇਖੋ, ਆਪਾਂ ਪੰਜਾਬ ਦੀ ਧਰਤੀ ਤੇ ਜਾਂਦੇ ਹਾਂ, ਹੈ ਕੋਈ ਇਹੋ ਜਿਹਾ ਸਿੱਖ? ਸਾਰੇ ਸਰਹੰਦ ਨੂੰ ਲੁੱਟ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਉਹ ਇੱਟਾਂ ਨੂੰ ਚੁੱਕ ਚੁੱਕ ਕੇ ਸੀਨੇ ਨਾਲ ਲਾ ਰਿਹਾ ਸੀ, ਜਿਹੜੀਆਂ ਇੱਟਾਂ ਤੇ ਬਾਬਾ ਫਤਿਹ ਸਿੰਘ ਦਾ ਖੂਨ ਡੁੱਲਿਆ ਸੀ, ਬਾਬਾ ਜ਼ੋਰਾਵਰ ਸਿੰਘ ਦਾ ਖੂਨ ਡੁੱਲਿਆ ਸੀ, ਰੋ ਰੋ ਕੇ ਵਾਸਤੇ ਪਾ ਰਿਹਾ ਸੀ, ਅੱਖਾਂ ਨੂੰ ਲਾ ਰਿਹਾ ਸੀ ਉਹਨਾਂ ਇੱਟਾਂ ਨੂੰ, ਭਈ ਇਹਨਾਂ ਇੱਟਾਂ ਚ ਵਰਤੀ ਕਹਾਣੀ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਇਸ ਤੋਂ ਅੱਗੇ ਬਹੁਤ ਮੱਲਾਂ ਮਾਰੀਆਂ ਪਰ ਆਪਣੇ ਕੋਲ ਵਕਤ ਨਹੀਂ ਹੈ। ਆਖਰ ਦੀ ਮੈਂ ਗੱਲ ਕਰਨ ਲੱਗਾ, ਕੁਝ ਉਤਰਾਅ ਚੜਾਅ ਵੀ ਆਏ ਉਹਦੇ ਵਿੱਚੋਂ। ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਉੱਥੇ ਚਲੇ ਗਏ। ਇੱਥੇ ਕਿਨੇ ਗੜੀ ਬਣਾਉਣੀ ਚਾਹੀ ਸੀ ਪਰ ਉਹ ਹਜੇ ਪੂਰੀ ਵੀ ਨਹੀਂ ਸੀ ਹੋਈ, ਬਣਾ ਹੀ ਨਹੀਂ ਸੀ ਸਕਿਆ ਹਜੇ। ਤੇ ਇੱਕ ਹੋਰ ਗੜੀ ਬਣੀ ਹੋਈ ਸੀ, ਉਹਦਾ ਨਾਂ ਦੁਨੀ ਚੰਦ ਹੈ। ਉਹਦੀ ਗੜੀ ਵਿੱਚ ਜਾ ਕੇ ਨਿਵਾਸ ਹੋ ਗਿਆ, ਉਹਨੇ ਆਪਣੀ ਹਵੇਲੀ ਆਪਣੀ ਗੜੀ ਉਹਨੇ ਭੇਟਾ ਕੀਤੀ। ਇੱਥੇ ਰਹਿ ਕੇ ਥੋੜਾ ਜਿਹਾ ਜੰਗ ਲੜਿਆ, ਅਬਦੁਲ ਸਮਦ ਖਾਂ ਦੀ ਅਗਵਾਈ ਹੇਠ ਇੱਥੇ ਫੌਜਾਂ ਨੇ ਘੇਰਾ ਪਾ ਲਿਆ। 8 ਮਹੀਨੇ ਸੋਚ ਕੇ ਦੇਖੋ ਤੁਸੀਂ 8 ਮਹੀਨੇ ਜਿਹੜਾ ਆਨੰਦਪੁਰ ਸਾਹਿਬ ਘੇਰਾ ਪਿਆ ਸੀ ਉਹ 7 ਮਹੀਨੇ ਦਾ ਹੈ, ਇਹ ਘੇਰਾ 8 ਮਹੀਨੇ ਦਾ ਹੈ। 8 ਮਹੀਨੇ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਾ ਕੇ ਰੱਖਿਆ, ਜੋ ਕੁਛ ਅੰਦਰ ਸੀ ਉਹ ਖਾ ਕੇ ਗੁਜ਼ਾਰਾ ਕਰਦੇ ਰਹੇ। ਘੋੜੇ ਮਰ ਗਏ, ਸਿੰਘਾਂ ਨੂੰ ਉੱਥੇ ਪੱਤੇ ਤੇ ਦਰਖਤ ਖਾ ਖਾ ਕੇ ਦਸਤ ਲੱਗ ਗਏ, ਕਮਜ਼ੋਰ ਹੋ ਗਏ। ਜਦੋਂ ਕਈ ਦਿਨ ਅੰਦਰੋਂ ਕੋਈ ਹਰਕਤ ਬਰਕਤ ਨਾ ਹੋਈ ਤਾਂ ਦਸੰਬਰ ਦੇ ਮਹੀਨੇ 1715 ਨੂੰ, ਮੈਨੂੰ ਲੱਗਦਾ ਵੀ ਸਮਝਣਾ ਔਖਾ ਨਹੀਂ ਹੋਣਾ ਚਾਹੀਦਾ ਸਾਨੂੰ, 1715 ਸੰਨ ਨੂੰ ਦਸੰਬਰ ਦਾ ਮਹੀਨਾ ਕਹਿਰ ਦੀ ਠੰਡ ਹੈ ਤੇ ਉਦੋਂ ਜਦੋਂ ਅੰਦਰੋਂ ਉੱਠਣ ਜੋਗੇ ਬਿਨਾਂ ਸਿੰਘ ਰਹਿ ਗਏ ਕਿਉਂਕਿ ਘੋੜਿਆਂ ਦੇ ਮਾਸ ਅੰਦਰ ਗਲ ਗਿਆ, ਉਹ ਜਿਹੜੇ ਮਰ ਗਏ ਸਨ ਉਹਨਾਂ ਨੂੰ ਬਾਹਰ ਕਿੱਥੇ ਸੁੱਟਣਾ ਸੀ, ਨਾ ਜਿਹੜਾ ਜਿਹਦਾ ਜ਼ਖਮ ਹੋ ਜਾਂਦਾ ਸੀ ਉਹਦਾ ਇਲਾਜ ਕਰਾਉਣ ਦਾ ਕੋਈ ਢੰਗ ਨਹੀਂ ਸੀ, ਪੀਣ ਵਾਸਤੇ ਚੰਗੇ ਪਾਣੀ ਦਾ ਪ੍ਰਬੰਧ ਨਹੀਂ ਸੀ, ਖਾਣ ਵਾਸਤੇ ਰੋਟੀ ਪਾਣੀ ਤਾਂ ਕਿੱਥੇ ਦੂਰ ਦੀ ਗੱਲ ਹੋਣੀ ਹੈ। ਇਹੋ ਜਿਹੇ ਸਿੱਖਾਂ ਦੀ ਸਿੱਖੀ ਦੇ ਬਚਾਏ ਹੋਏ ਦੇ ਵਿੱਚ ਅਸੀਂ ਬੈਠੇ ਹਾਂ, ਇਹੋ ਜਿਹੇ ਲੋਕਾਂ ਨੇ ਸਿੱਖੀ ਕਮਾਈ ਸੀ ਤੇ ਆਖਿਰਕਾਰ 1715 ਨੂੰ ਦਸੰਬਰ ਦੇ ਮਹੀਨੇ ਇਹ ਦੇਖ ਕੇ ਵੀ ਹੁਣ ਅੰਦਰੋਂ ਕੋਈ ਹਰਕਤ ਬਰਕਤ ਨਹੀਂ ਹੋ ਰਹੀ ਤੇ ਉਹਨਾਂ ਨੇ ਬਾਹਰੋਂ ਜਾ ਕੇ ਜ਼ਾਲਮਾਂ ਨੇ ਅੰਦਰ ਪਏ ਸਿੰਘਾਂ ਨੂੰ ਕਬਜ਼ਾ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਬੜੇ ਅਜੀਬ ਜਿਹੇ ਕਿਸਮ ਦੇ ਜਲੂਸ ਵਿੱਚ ਦਿੱਲੀ ਲੈ ਕੇ ਗਏ, ਦਿੱਲੀ ਲਿਜਾ ਕੇ ਬੰਦ ਕਰ ਲਿਆ ਸਾਰਿਆਂ ਨੂੰ, ਰਾਹ ਵਿੱਚੋਂ ਕਈਆਂ ਨੂੰ ਪਕੜ ਕੇ ਲੈ ਕੇ ਗਏ ਇਹ ਦਿਖਾਉਣ ਲਈ ਜਿਹੜੇ ਸ਼ਹੀਦ ਹੋ ਗਏ ਸਨ ਉਹਨਾਂ ਦੇ ਸਿਰ ਨੇਜਿਆਂ ਤੇ ਟੰਗ ਕੇ, ਇੱਕ ਬਿੱਲੀ ਵੀ ਉਸ ਨੇਜੇ ਤੇ ਟੰਗ ਕੇ ਲੈ ਕੇ ਜਾ ਰਹੀ ਸੀ। ਭਈ ਸਿੰਘਾਂ ਦਾ ਪੰਜਾਬ ਚ ਹੋਣਾ ਤਾਂ ਵੱਖਰੀ ਗੱਲ ਹੈ, ਅਸੀਂ ਸਿੰਘਾਂ ਦੀ ਬਿੱਲੀ ਵੀ ਨਹੀਂ ਛੱਡੀ, ਉਹ ਵੀ ਲੈ ਕੇ ਚੱਲੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਥ ਵੀ ਬੰਨੇ ਹੋਏ ਨੇ, ਪੈਰ ਵੀ ਬੰਨੇ ਹੋਏ ਨੇ, ਗਲਦੇ ਚ ਵੀ ਸੰਗਲ ਪਾਏ ਹੋਏ ਨੇ, ਸਿੱਧਾ ਬੈਠ ਵੀ ਨਹੀਂ ਸਕਦਾ, ਫਿਰ ਵੀ ਇੱਕ ਪਿੰਜਰੇ ਚ ਬੰਦ ਕਰਕੇ ਹਾਥੀ ਦੇ ਉੱਤੇ ਸਵਾਰ ਕਰਕੇ ਇਹਦੇ ਚਾਰੇ ਪਾਸੇ ਨੇਜਿਆਂ ਵਾਲੇ ਫਿਰ ਵੀ ਖੜੇ ਨੇ ਵੀ ਕੁਛ ਹੁਣ ਬਿਨਾਂ ਕਰ ਦੇਵੇ। ਆਖਿਰਕਾਰ ਇਵੇਂ ਲੈ ਕੇ ਦਿੱਲੀ ਪਹੁੰਚ ਗਏ। ਬਾਬਾ ਬੰਦਾ ਸਿੰਘ ਬਹਾਦਰ ਤੇ ਇਹਦੇ ਨਾਲ ਦੇ 17 ਸਿੰਘ ਉਹ ਵੱਖਰੇ ਕਰ ਲਏ, ਦੂਜਿਆਂ ਨੂੰ ਵੱਖਰੇ ਕਰ ਲਿਆ। ਦੇਖੋ ਸਾਡੀ ਕੌਮ ਦੀ ਕਿੱਡੀ ਵੱਡੀ ਬਦਕਿਸਮਤੀ ਹੈ, ਐਡਾ ਵੱਡਾ ਜਰਨੈਲ ਹੋਵੇ ਤੁਹਾਡੇ ਚੋਂ ਕਿਸੇ ਨੂੰ ਹਜ਼ੂਰ ਸਾਹਿਬ ਜਾਣ ਦਾ ਮੌਕਾ ਮਿਲਿਆ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਘਾਟ ਉਸ ਗੁਰਦੁਆਰੇ ਦਾ ਨਾਂ ਹੈ, ਕਦੇ ਦੇਖ ਕੇ ਆਇਓ, ਕਦੇ ਰੋਣ ਨਿਕਲੇਗਾ ਤੁਹਾਡਾ, ਰੋਣ ਨਿਕਲੇਗਾ। ਐਡਾ ਕੌਮ ਦਾ ਮਹਾਨ ਜਰਨੈਲ ਹੋਵੇ ਉਹਦਾ ਛੋਟਾ ਜਿਹਾ ਗੁਰਦੁਆਰਾ ਹੈ, ਜਿਹੜੇ ਕਾਰਸੇ ਵਾਲੇ ਢਾ ਢਾ ਕੇ ਬਣਾਈ ਜਾਂਦੇ ਨੇ ਉਹਨਾਂ ਨੂੰ ਕਹੋ ਇਹੋ ਜਿਹੇ ਬਣਾ ਦਿਓ, ਅਸੀਂ ਰੋਕਦੇ ਤੁਸੀਂ ਗੁਰਦੁਆਰੇ ਬਣਾਓ ਇਹੋ ਜਿਹੇ ਬਣਾਓ। ਮਹਿਰੋਲੀ ਵਿੱਚ ਜਿੱਥੇ ਸ਼ਹੀਦੀ ਹੋਣੀ ਹੈ, ਮੈਂ ਉਹਦਾ ਵੀ ਜ਼ਿਕਰ ਕਰਨਾ ਜੇ ਟਾਈਮ ਵਾਧੂ ਹੋ ਜਾਣਾ ਆਪਣੇ ਕੋਲ, ਮਹਿਰੋਲੀ ਵਿੱਚ ਜਿੱਥੇ ਸ਼ਹੀਦੀ ਹੋਈ ਹੈ ਉੱਥੇ ਦਾ ਗੁਰਦੁਆਰਾ ਜਾ ਕੇ ਦੇਖਿਓ, ਉੱਥੇ ਦਾ ਗੁਰਦੁਆਰਾ ਰੋਣ ਨਿਕਲੇਗਾ ਤੁਹਾਡਾ ਵੀ ਏਡੇ ਵੱਡੇ ਮਹਾਨ ਜਰਨੈਲ ਦੇ ਨਾਲ ਆਹ ਕੀਤੀ ਹੈ ਸਾਡੀ ਕੌਮ ਨੇ। ਮੈਂ ਅੱਖੀਂ ਦੇਖਣ ਦਾ ਮੌਕਾ ਮਿਲਿਆ ਹੋਇਆ, ਮੈਨੂੰ ਇਤਿਹਾਸ ਦਾ ਬਹੁਤ ਸ਼ੌਕ ਹੈ, ਗੱਲ ਮੈਂ ਨੇੜੇ ਕਰਦਿਆਂ ਉਹਨਾਂ ਨੂੰ ਵੱਖਰੇ ਕਰ ਦਿੱਤਾ, ਉਹਨਾਂ ਨੂੰ ਵੱਖਰੇ ਕਰ ਦਿੱਤਾ। ਹੁਣ ਤੁਹਾਨੂੰ ਕਿਸੇ ਨੂੰ ਪੁੱਛੀਏ ਵੀ ਚਾਂਦਨੀ ਚੌਂਕ ਚ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ, ਸਾਡੇ ਉਂਗਲਾਂ ਤੇ ਤਿੰਨ ਸਿੰਘਾਂ ਦੀ ਗੱਲ ਹੈ, ਤਿੰਨ ਸਿੱਖਾਂ ਦੀ ਗੱਲ ਹੈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਇਸੇ ਚਾਂਦਨੀ ਚੌਂਕ ਵਿੱਚ 700 ਉਹ ਸਿੰਘ ਸ਼ਹੀਦ ਹੋਏ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੀ। ਉਹ ਇੱਥੇ ਕਿਉਂ ਸ਼ਹੀਦ ਕੀਤੇ ਗਏ? ਕਿਉਂਕਿ ਜਿਹੜਾ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਹੈ ਇਹਦੇ ਬਿਲਕੁਲ ਲਾਗੇ ਕੋਤਵਾਲੀ ਹੁੰਦੀ ਸੀ, ਉੱਥੋਂ ਹੁਕਮ ਜਾਰੀ ਹੁੰਦੇ ਸੀ ਤੇ ਉੱਥੋਂ ਕੁਝ ਦੂਰੀ ਉੱਤੇ ਲਾਲ ਕਿਲਾ ਹੈ। ਜੇ ਤੁਹਾਨੂੰ ਦਰਸ਼ਨ ਕੀਤੇ ਹੁਣ ਕਿਸੇ ਨੇ ਚਾਂਦਨੀ ਚੌਂਕ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਦੇ, ਲਾਲ ਕਿਲਾ ਕੋਲ ਹੈ, ਲਾਲ ਕਿਲੇ ਤੋਂ ਹੁਕਮ ਜਾਰੀ ਹੁੰਦੇ ਨੇ, ਇੱਥੇ ਕੋਤਵਾਲੀ ਹੈ, ਚਾਂਦਨੀ ਚੌਂਕ ਵਿੱਚ ਭਾਣੇ ਵਰਤਦੇ ਨੇ। ਹੁਣ ਇੱਥੇ 100 ਸਿੰਘਾਂ ਨੂੰ ਬੁਲਾ ਕੇ ਹਰ ਰੋਜ਼ ਫਰਕਸ਼ੀਅਰ ਇੱਕ ਗੱਲ ਕਹਿੰਦਾ, ਉਸ ਵੇਲੇ ਹਾਕਮ ਫਰਕਸ਼ੀਅਰ ਸੀ, ਉਹ ਗੱਲ ਕਹਿੰਦਾ, ਕਹਿਣ ਲੱਗਿਆ ਵੀ ਪਹਿਲਾਂ ਬੰਦੇ ਬਹਾਦਰ ਨੂੰ ਤਾਂ ਬਾਅਦ ਵਿੱਚ ਪੁੱਛਾਂਗੇ, ਪਹਿਲਾਂ ਮੈਂ ਇੱਕ ਦਾਗ ਲਾਉਣਾ ਚਾਹੁੰਦਾ ਸਿੱਖਾਂ ਨੂੰ, 100 ਸਿੱਖ ਨੂੰ ਜੇਲ੍ਹ ਵਿੱਚੋਂ ਕੱਢਿਆ ਕਰੋ ਤੇ ਇੱਥੇ ਉਹਨੂੰ ਸਵੇਰ ਤੋਂ ਸ਼ਾਮ ਤੱਕ ਮਨਾਓ, ਲਾਲਚ ਦਿਓ, ਪਦਵੀਆਂ ਦਿਓ, ਉਹਨੂੰ ਜੋ ਮੰਨ ਸਕਦੇ ਹੋ ਮਨਾਓ, ਸਖ਼ਤ ਸਜਾਵਾਂ ਦਿਓ, ਕਤਲ ਕਰ ਦਿਓ, ਪਰ ਮਨਾਓ ਉਹਨਾਂ ਨੂੰ ਵੀ ਕੋਈ ਸਿੱਖੀ ਤੋਂ ਡੋਲ ਜਾਏ। ਵਾਹ ਵੇ ਸਿੱਖਾ, ਤੇਰੀ ਸਿੱਖੀ ਕਿਹੋ ਜਿਹੀ ਸੀ ਤੇ ਅੱਜ ਕਿਹਨਾਂ ਦੇ ਵਸ ਪੈ ਗਿਆ, ਤੂੰ ਕਿਹਨਾਂ ਦੇ ਵਸ ਪੈ ਗਿਆ। ਉਹ 100 ਸਿੰਘ ਰੋਜ਼ ਕੱਢਦੇ ਨੇ, ਰੋਜ਼ ਮਾਣ ਨਾਲ ਜਾ ਕੇ ਕਹਿੰਦਾ ਵੀ ਅੱਜ ਮੈਂ 100 ਨੂੰ ਲੈ ਕੇ ਗਿਆ ਸੀ, ਹਰ ਉਪਰਾਲਾ ਕਰਕੇ ਦੇਖ ਲਿਆ, ਜਿਨ੍ਹਾਂ ਨੂੰ ਇੰਨਾ ਇੰਨਾ ਚਿਰ ਰੋਟੀ ਨਹੀਂ ਮਿਲੀ, ਘਰ ਪਰਿਵਾਰ ਛੱਡਿਆ ਨੂੰ ਹੋ ਗਿਆ, ਉਹਨਾਂ ਨੂੰ ਮੈਂ ਬਾਅਦ ਜਹਾਂਦੀ ਲਾ ਲਈ, ਕੋਈ ਇੱਕ ਬੰਦਾ ਵੀ ਮੁੱਕਰ ਜਾਏ, ਇਹਨਾਂ ਚੋਂ ਇੱਕ ਵੀ ਨਹੀਂ ਮੁੱਕਰਦਾ, ਸਵੇਰ ਤੋਂ ਸ਼ਾਮ ਤੱਕ ਸ਼ਹੀਦ ਹੋ ਜਾਂਦੇ ਨੇ ਪਰ ਕੋਈ ਮੁੱਕਰਦਾ ਨਹੀਂ ਹੈ, ਵੀ ਮੈਂ ਸਿੱਖੀ ਛੱਡਣ ਲਈ ਤਿਆਰ ਹੈ। ਆ ਹੈ ਸਾਡਾ ਵਿਰਸਾ। ਫਿਰ ਹੈਰਾਨੀ ਦੀ ਗੱਲ ਇਹ ਹੈ, ਉਹ ਚ ਛੋਟੀ ਜਿਹੀ ਇੱਕ ਝਲਕ ਦੇਣ ਲੱਗਾ ਮੈਂ, ਉਹਦੇ ਚੋਂ ਫਰਕਸ਼ੀਅਰ ਸਾਹਮਣੇ ਬੈਠਾ ਹੈ, ਉਹ ਚੋਂ ਜਿਹੜਾ 100 ਬੰਦਾ ਸਿੰਘ ਖਲੋਤਾ ਹੈ, ਉਹਨਾਂ ਨੂੰ ਪੁੱਛਦਾ ਤੁਹਾਡੇ ਚੋਂ ਬਾਜ ਸਿੰਘ ਕੌਣ ਹੈ, ਮੈਂ ਬੜੀ ਮਹਿਮਾ ਸੁਣੀ ਹੈ। ਬਾਜ ਸਿੰਘ ਬੋਲਦਾ, ਕਹਿੰਦਾ ਮੇਰਾ ਨਾਂ ਬਾਜ ਸਿੰਘ ਹੈ। ਕਹਿਣ ਲੱਗੀ, ਅੱਛਾ ਤੇਰੀ ਬਹਾਦਰੀ ਦੀਆਂ ਬੜੀਆਂ ਗੱਲਾਂ ਸੁਣੀਆਂ, ਹੁਣ ਵੀ ਕੋਈ ਬਹਾਦਰੀ ਦਿਖਾ ਸਕਦਾ, ਕਿੰਨਾ ਚਿਰ ਹੋ ਗਿਆ ਤੈਨੂੰ ਭੁੱਖੇ ਰੱਖੇ ਨੂੰ, ਹੁਣ ਵੀ ਦਿਖਾ ਸਕਦਾ, ਥੋੜੀ ਜਿਹੀ ਰੋਟੀ ਤੈਨੂੰ ਦਿੰਦੇ ਹਾਂ ਵੀ ਜਿਉਂਦਾ ਰਵੇ, ਅਸੀਂ ਚਾਂਦਨੀ ਚੌਂਕ ਚ ਇਹਨੂੰ ਸ਼ਹੀਦ ਕਰਨਾ, ਭੁੱਖ ਨਾਲ ਨਾ ਮਰ ਜਾਏ, ਤੂੰ ਦਿਖਾ ਸਕਦਾ। ਕਹਿਣ ਲੱਗਿਆ, ਹਾਂ ਅੱਜ ਵੀ ਦਿਖਾ ਸਕਦਾ। ਉਹ ਫਰਕਸ਼ੀਅਰ ਉਹਨਾਂ ਨੂੰ ਜਾ ਕੇ ਕਹਿੰਦਾ ਆਪਣੇ ਬੰਦਿਆਂ ਨੂੰ, ਕਹਿਣ ਲੱਗਿਆ ਇਹਦਾ ਇਹਦੇ ਹੱਥ ਖੋਲ ਦਿਓ, ਦੋਏ ਪੈਰਾਂ ਚ ਬੇੜੀਆਂ ਉਵੇਂ ਹੀ ਰਹਿਣ ਦਿਓ, ਗਲ ਚ ਸੰਗਲ ਉਵੇਂ ਹੀ ਰਹਿਣ ਦਿਓ, ਇਹਦੀਆਂ ਬੇੜੀਆਂ ਖੋਲ ਦਿਓ, ਇਹਦੇ ਹੱਥਾਂ ਦੀਆਂ ਹੱਥਕੜੀਆਂ ਖੋਲ ਦਿਓ। ਜਦੋਂ ਜਾ ਕੇ ਹੱਥਕੜੀ ਖੋਲਣ ਲੱਗਾ, ਉਹਨੇ ਹਜੇ ਇੱਕੋ ਹੀ ਸੱਜਾ ਹੱਥ ਫਰੀ ਕੀਤਾ, ਉਹਨੇ ਉਸੇ ਵੇਲੇ ਉਹਦੀ ਉਹ ਤਲਵਾਰ ਸੂਟ ਕੇ ਇੱਕ ਸਕਿੰਟ ਵਿੱਚ 6 ਬੰਦੇ ਕਤਲ ਕਰ ਦਿੱਤੇ। ਜਦੋਂ 6 ਦੀਆਂ ਲਾਸ਼ਾਂ ਵਿਛਾ ਦਿੱਤੀਆਂ, ਫਰੈਕਸ਼ੀਅਰ ਉੱਠ ਕੇ ਭੱਜ ਚੱਲਿਆ, ਉਹ ਕਹਿਣ ਲੱਗਿਆ ਮੈਂ ਬੰਨਿਆ ਹੋਇਆ, ਹਜੇ ਤਾਂ ਮੈਂ ਬੰਨਿਆ ਹੋਇਆ, ਤੂੰ ਕਿਉਂ ਭੱਜਦਾ, ਮੇਰੇ ਤਾਂ ਪੈਰਾਂ ਚ ਵੀ ਜੰਗਲ ਨੇ। ਉਦਣ ਫਰਕਸ਼ੀਅਰ ਨੂੰ ਪਤਾ ਲੱਗਿਆ ਸੀ, ਉਹ ਗੁਰੂ ਗੋਬਿੰਦ ਸਿੰਘ ਆ, ਅੱਜ ਸਾਨੂੰ ਪਤਾ ਲੱਗਿਆ ਤੇਰੀ ਕੌਮ ਕਿਉਂ ਨੀ ਸਾਡੇ ਕੋਲ ਮਾਰੀ ਮੁਕਾਇਆ ਮੁੱਕਦੀ। ਆ ਸੀ ਸਾਡੀ ਬਹਾਦਰੀ ਦੇ ਕਿੱਸੇ। 100 ਸਿੰਘ ਉਹ ਵੀ ਸ਼ਹੀਦ ਕਰ ਦਿੱਤਾ ਗਿਆ। ਹੁਣ ਤੁਸੀਂ ਸੋਚੋ, 1715 ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਹੋਇਆ, ਜਿਹੜੀ ਗੱਲ ਸ਼ਹਾਦਤ ਦੀ ਹੈ ਉਹ 9 ਜੂਨ ਦੀ ਹੈ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਮਹੀਨਾ ਆ ਗਿਆ। ਕਿੰਨਾ ਤਸ਼ੱਦਦ ਕੀਤਾ ਹੋਏਗਾ, ਸ਼ਾਇਦ ਸਾਡੇ ਕੋਲ ਕਹਿਣ ਜੋਗੇ ਸ਼ਬਦ ਵੀ ਮੁੱਕ ਜਾਂਦੇ ਨੇ। ਅੱਜ ਉਹਨੂੰ ਸ਼ਹੀਦ ਕਰਨ ਲੱਗੇ ਨੇ। ਸਵਾਲ ਖੜਾ ਹੈ ਭਈ ਇਹਨੂੰ ਚਾਂਦਨੀ ਚੌਂਕ ਚ ਕਿਉਂ ਨੀ ਸ਼ਹੀਦ ਕੀਤਾ ਗਿਆ, ਉੱਥੇ ਇੰਨੇ ਸ਼ਹੀਦ ਕੀਤੇ ਗਏ। ਤੁਹਾਨੂੰ ਯਾਦ ਹੈ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਿਰੌਲੀ ਸ਼ਹੀਦ ਕੀਤਾ ਸੀ। ਮਹਿਰੌਲੀ ਕਿੱਥੇ ਹੈ? ਜਿੱਥੇ ਕੁਤਬ ਮੀਨਾਰ ਹੈ ਉਹਦੇ ਬਿਲਕੁਲ ਲਾਗੇ ਹੈ, ਕੁਤਬ ਮੀਨਾਰ ਦੇ ਲਾਗੇ। ਬਾਕੀ ਇੱਕ ਬਖਤਿਆਰ ਕਾਕੀ ਬਹੁਤ ਵੱਡਾ ਮੁਸਲਮਾਨ ਫਕੀਰ ਹੋਇਆ, ਸ਼ੇਖ ਫਰੀਦ ਨਾਲ ਇਹਦਾ ਸੰਬੰਧ ਸੀ, ਇਹਦੀ ਜਗ੍ਹਾ ਉੱਥੇ ਬਣੀ ਹੋਈ ਹੈ। ਕੁਤਬ ਮੀਨਾਰ ਤਾਂ ਮੇਰਾ ਖਿਆਲ ਸਾਰਿਆਂ ਨੇ ਸੁਣਿਆ ਹੀ ਹੋਏਗਾ। ਉਹਦੇ ਲਾਗੇ ਬਹਾਦਰ ਸ਼ਾਹ ਦਾ ਬੰਗਲਾ ਹੁੰਦਾ ਸੀ, ਬਹਾਦਰ ਸ਼ਾਹ ਦੀ ਰਿਹਾਇਸ਼ ਹੁੰਦੀ ਸੀ, ਉਹਦੇ ਬੂਹੇ ਅੱਗੇ ਹੁਣ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਲੱਗੇ ਨੇ। ਇਹਦੇ ਬੂਹੇ ਅੱਗੇ ਤਾਂ ਕਿਉਂਕਿ ਬਹਾਦਰ ਸ਼ਾਹ ਤੜਫਦਾ ਮਰ ਗਿਆ ਸੀ, ਉਹ ਇੰਨਾ ਪਾਗਲ ਹੋ ਗਿਆ ਸੀ ਇੰਨਾ ਪਾਗਲ ਹੋ ਗਿਆ ਸੀ ਉਹ, ਕੁੱਤੇ ਵੀ ਬੋਲਦੇ ਸੀ, ਉਹ ਆਪਣੇ ਸਿਪਾਹੀਆਂ ਨੂੰ ਭੇਜ ਦਿੰਦਾ ਸੀ ਵੀ ਸਾਰੇ ਸ਼ਹਿਰ ਦੇ ਕੁੱਤੇ ਮਰਵਾ ਦਿਓ। ਬਹਾਦਰ ਸ਼ਾਹ ਇੱਡਾ ਪਾਗਲ ਹੋ ਗਿਆ ਸੀ ਇਸ ਬਾਬਾ ਬੰਦਾ ਸਿੰਘ ਬਹਾਦਰ ਦੇ ਭੈ ਕਰਕੇ। ਹੁਣ ਉਹਦੇ ਬੂਹੇ ਅੱਗੇ ਉੱਥੇ ਬੈਠੇ ਨੇ, ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਇਹਦੀ ਘਰਵਾਲੀ, ਜਿਹੜੀ ਇਹਦੀ ਘਰਵਾਲੀ ਹੁਣ ਹੈ ਨਾ, ਇਹ ਚੰਬੇ ਦੇ ਰਾਜੇ ਦੀ ਲੜਕੀ ਹੈ। ਕਮਾਲ ਹੈ, ਕੈਸੇ ਕੈਸੇ ਵਿਰਸੇ ਨੇ ਸਾਡੇ। ਇਹਦੀ ਗੋਦ ਵਿੱਚ 4 ਸਾਲਾਂ ਦਾ ਬੱਚਾ ਹੈ, ਉਹਦਾ ਨਾਂ ਅਜੈ ਸਿੰਘ ਹੈ। ਬੰਦਾ ਸਿੰਘ ਬਹਾਦਰ ਨੂੰ ਕੱਢ ਕੇ ਸਾਹਮਣੇ ਬਿਠਾਇਆ, ਇਹਨੂੰ ਬਹੁਤ ਜ਼ਿਆਦਾ ਜਕੜਿਆ ਹੁੰਦਾ ਸੀ ਸੰਗਲਾਂ ਦੇ ਵਿੱਚ, ਇਹਦਾ ਵੀ ਇੱਕ ਹੱਥ ਖਾਲੀ ਕਰਕੇ ਇਹਦੇ ਕੋਲ ਇਹਦੀ ਘਰਵਾਲੀ ਦੀ ਗੋਦ ਵਿੱਚ ਬੈਠੇ ਬੱਚੇ ਨੂੰ ਚੁੱਕ ਕੇ ਲਿਆਂਦਾ। ਕਹਿਣ ਲੱਗੇ, ਆ ਪਕੜ ਛੁਰਾ ਤੇ ਆਪਣੇ ਬੱਚੇ ਦਾ ਕਲੇਜਾ ਕੱਢ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ, ਮੈਂ ਇੱਕ ਪਲ ਲਾਉਂਦਾ, ਕੱਢ ਕੇ ਹੁਣੇ ਰੱਖ ਦਿੰਦਾ ਜੇ ਕਿਤੇ ਜ਼ਾਲਮ ਹੁੰਦਾ। ਇਹ ਜ਼ਾਲਮ ਨਹੀਂ ਹੈ, ਇਹ ਤਾਂ ਮਜ਼ਲੂਮ ਹੈ। ਸਿੱਖੀ ਜਿਹੜੀ ਆ ਉਹ ਮਜ਼ਲੂਮਾਂ ਦੀ ਮਦਦ ਕਰਨ ਵਾਸਤੇ ਹੈ, ਇਹ ਮੈਂ ਨਹੀਂ ਕਰ ਸਕਦਾ। ਮੈਨੂੰ ਪਤਾ ਵੀ ਤੁਹਾਨੂੰ, ਤੁਸੀਂ ਕਰਨਾ ਤੁਹਾਨੂੰ ਸ਼ੋਭਦਾ। ਹੁਣ ਦੇਖਿਓ ਜੇ ਫਰਕਸ਼ੀਅਰ ਦੀ ਨਿਗਰਾਨੀ ਵਿੱਚ ਸਾਹਮਣੇ ਉਹਦੀ ਘਰਵਾਲੀ ਬੈਠੀ ਹੈ, ਇਧਰਲੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਉਹਦੇ ਵਿਚਕਾਰ 4 ਸਾਲਾਂ ਦੇ ਬੱਚੇ ਨੂੰ ਦੋ ਸਿਪਾਹੀਆਂ ਨੇ, ਇੱਕ ਨੇ ਖਿੱਚ ਕੇ ਲੱਤਾਂ ਤੋਂ ਪਕੜ ਲਿਆ, ਇੱਕ ਨੇ ਖਿੱਚ ਕੇ ਉਹਦੇ ਕੇਸਾਂ ਦੇ ਜੂੜੇ ਨੂੰ ਹੱਥ ਪਾ ਕੇ ਤੇ ਦੋਵੇਂ ਬਾਹਾਂ ਪਕੜ ਕੇ ਉੱਪਰ ਨੂੰ ਖਿੱਚ ਲਿਆ। ਇੱਕ ਤੀਜਾ ਆਇਆ, ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲਾਂ ਦੇ ਪੁੱਤ ਦੇ ਸੀਨੇ ਵਿੱਚ ਜ਼ੋਰ ਨਾਲ ਉਹ ਛੁਰਾ ਮਾਰ ਕੇ ਤੇ ਹੱਡੀਆਂ ਚੀਰ ਦਿੱਤੀਆਂ। ਪਾਪੀਆਂ ਨੂੰ ਫਿਰ ਵੀ ਸਬਰ ਨਾ ਆਇਆ, ਹੋਏ ਹੋਏ ਉਸ ਜ਼ਖਮ ਦੇ ਵਿੱਚ ਬੱਚਾ ਤੜਫਦਾ, ਉਸ ਜ਼ਖਮ ਦੇ ਵਿੱਚ ਜਿਹੜਾ ਸੀਨੇ ਚ ਜ਼ਖਮ ਕੀਤਾ ਹੱਡੀਆਂ ਚੀਰ ਕੇ, ਉਹਦੇ ਵਿੱਚ ਹੱਥ ਪਾ ਕੇ ਕਾੜ ਕਾੜ ਕਰਕੇ ਹੱਡੀਆਂ ਤੋੜ ਦਿੱਤੀਆਂ ਤੇ ਉਹਦੇ ਵਿੱਚੋਂ ਤੜਫਦਾ ਹੋਇਆ ਕਲੇਜਾ ਰੁੱਗ ਭਰ ਕੇ ਕੱਢਿਆ ਤੇ ਕੱਢ ਕੇ ਉੱਪਰ ਪੈਰ ਰੱਖ ਕੇ ਅੰਦਰਾਂ ਤੋੜ ਦਿੱਤੀਆਂ ਤੇ ਅੰਦਰਾਂ ਤੋੜ ਕੇ ਕੱਟ ਕੇ ਬਾਬੇ ਬੰਦੇ ਬਹਾਦਰ ਦੇ ਮੂੰਹ ਵਿੱਚ ਥੁੰਨ ਦਿੱਤਾ। ਉਹ ਧੰਨ ਹੈ ਗੁਰੂ ਕਾ ਸਿੱਖ, ਆਪਣਾ ਮੂੰਹ ਬੰਦ ਕਰਦਾ, ਮੇਰੇ ਪੁੱਤ ਦਾ ਖੂਨ ਹੈ, ਮੇਰੇ ਪੁੱਤ ਦਾ ਦਿਲ ਹੈ, ਉਹਦੇ ਮੂੰਹ ਚ ਤੁੰਨ ਦਿੱਤਾ। ਸਾਰਾ ਦਾੜਾ ਭਰ ਗਿਆ ਉਹਦਾ ਆਪਣੇ ਪੁੱਤ ਦੇ ਲਹੂ ਨਾਲ। ਮਾਂ ਸਾਹਮਣੇ ਬੈਠੀ ਹੈ।